ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਜਰੀ ਮਹਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਦ ਹਰ ਕਰ ਦੀਏ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਦ ਹਰ ਕਰ ਦੀਏ ਹਮਰਾ ਜੋਰ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕਾ ਵਸ ਹੈ ਸਰੀਰ ਰਹਾਉ ਭਗਤ ਜਨਾ ਕੋ ਸਰਦਾ ਆਪ ਹਰ ਲਾਈ ਵਿੱਚ ਗ੍ਰਸਤ ਉਦਾਸ ਰਹਾਈ ਜਬ ਅੰਤਰ ਪ੍ਰੀਤ ਹਰ ਸੋਭਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਪਾਈ ਜਿਤ ਕਾਰ ਕੰਮ ਹਮ ਹਰ ਲਾਏ ਸੋ ਹਮ ਕਰ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਪਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਜਿਨ ਕੀ ਭਗਤ ਮੇਰੇ ਪ੍ਰਭ ਪਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ अखंडो अनेक विधि समझावो हम ज्ञान अल्प मत थोरी तुमने अपने विरोध रखावो हम ज्ञान अल्प मत थोरी तुमने अपने विरुद्ध रखावो परम सन्मान योग जुगो जुग अटल चवर शतर तख दे मालिक रूहानियत दे भंडार शहनशाहे कुल आलम धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डे भागां वाले हो जो काल पुरख वाहेगुरु द्वारा बख्शिश किते हुए मानस जन्म दुर्लभ दे दियां मोलक घड़ियां विश कीमती स्वास गुरु ग्रंथ साहिब महाराज जी की गोद अंदर बैठ के सफल करन दा सफल यतन कर रहे हो। धन धन सतगुरु गुरु रामदास महाराज जी के पावन पवित्र स्थान सचखंड श्री हरिमंदर साहिब तो जो अमृत वेले समुची लुकाई समुचे संसार समुची मनुखता के भले वास्ते जो सतगुरु जी ने हुक्मनामा मुख वाक के रूप में बख्शिश किया है इस पावन मुख वाक की विचार करने वास्ते आप सारे सतगुरु जी के चरणों में गुरुद्वारा मंजी साहब दीवान हाल विखे जुड़ बैठे हाँ। अज का यह पावन पवित्र शब्द सतगुरु गुरु रामदास महाराज जी की मुबारक रसना तो उचारण गुजरी राग अंदर सतगुरु जी ने बख्शिश किया है। ये पावन शब्द श्री गुरु ग्रंथ साहिब महाराज जी के पवित्र अंग 494 उत्ते सवायमान है। सतगुरु जी समुची मनुखता नूं इस धरती उत्ते मानस दे धारण करके जीवन बसर कर रहे मनुख नूं उस अकाल पुरख वाहिगुरु जी के पर पुकार चेते करा रहे हैं। जदों कोई मनुख किसे दा कीता पर पुकार भुल जाए उन्हूं अकिरत कण कहिंदे हन। गुरु ग्रंथ साहिब महाराज जी की पवित्र बाणी ने उस परिपूर्ण परमात्मा अकाल पुरख वाहिगुरु द्वारा जो साढ़े उत्ते उसने पर पुकार किते हन उन्हां परोपकारां नूं बार बार चेते कराया और फिर सतगुरु जी ने उन्हां परोपकारां दे बदले इको गल समझाई दातां देण वाले दाते नूं याद कर ये दातां तेरे वास्ते कौड़ियां नहीं होणगियां। परमात्मा द्वारा पैदा किया होया कोई भी पदार्थ परमेश्वर नूं मिलण विच रुकावट नहीं है बशर्त पदार्थ देण वाला परमात्मा याद रवे। उदों ही यह पदार्थ यह परिवार यह पुत्र धियां बंधन रुकावट बनते हैं। उदों ही यह संसार नरक घोर का द्वारा है जदों इस अकाल पुरख वाहिगुरु द्वारा दिते हुए पदार्थों विच आपां खचित हो जाते तो पदार्थों देण वाले दातां देण वाले दाते नूं मनुख विसार दिंदा है। अज सतगुरु जी कृपा कर रहे हैं समुचे संसार वास्ते उपदेश है कि जिन्हें भी संसार में संबंध परमात्मा ने दिते हैं ये सब कुछ उन्हें अपनी मर्जी विच अपनी मौज विच बख्शिश किते हैं। ये संबंध उस परमात्मा के मिलन विच बंधन नहीं हैं बशर्त ਇਹ ਸਭ ਕੁਝ ਦੇਣ ਵਾਲਾ ਦਾਤਾ ਤੈਨੂੰ ਯਾਦ ਰਵੇ, ਜਿਨ੍ਹਾਂ ਨੂੰ ਯਾਦ ਰਹਿੰਦਾ ਹੈ। ਫਿਰ ਸਤਿਗੁਰੂ ਜੀ ਨੇ ਕਿਹਾ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਇਸ ਸੰਸਾਰ ਵਿੱਚ ਉਸ ਕਾਰਜ ਵਿੱਚ ਲਾ ਦਿੰਦੇ ਹਨ, ਉਸ ਰਸਤੇ ਉੱਤੇ ਪਾ ਦਿੰਦੇ ਹਨ ਜਿਹੜਾ ਰਸਤਾ ਸਿੱਧਾ ਪਰਮਾਤਮਾ ਦੇ ਘਰ ਮੰਜ਼ਿਲ ਉੱਤੇ ਪਹੁੰਚਦਾ ਹੈ। ਆਓ ਜਿੰਨੇ ਵੀ ਸਰੀਰ ਜੁੜ ਬੈਠੇ ਹੋ, ਦੂਰ ਦੁਰਾਡੇ ਘਰਾਂ ਵਿਦੇਸ਼ਾਂ ਵਿੱਚ ਜੁੜ ਬੈਠ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾ ਰਹੇ ਹੋ, ਇੱਕ ਵਾਰ ਸੁਰਤੀ ਵਿਰਤੀ ਕਾਗਰ ਕਰੋ, ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਆਪਾਂ ਆਗਿਆ ਮੰਗੀਏ। ਸਤਿਗੁਰੂ ਜੀ ਆਪ ਕਿਰਪਾ ਕਰਕੇ ਵਿਚਾਰ ਕਰਵਾ ਲੈਣੀ, ਆਪ ਕਿਰਪਾ ਕਰਕੇ ਸੁਣਨ ਦੀ ਸਮਰੱਥਾ ਬਖਸ਼ਣੀ, ਸਰੀਰ ਦੇ ਨਾਲ ਨਾਲ ਸਾਡੀ ਸੁਰਤੀ ਸਰਵਣ ਕਰੇ ਤਾਂ ਜੋ ਇਹ ਸੁਣਿਆ ਹੋਇਆ ਉਸ ਵਾਹਿਗੁਰੂ ਜੀ ਦੇ ਘਰ ਪ੍ਰਵਾਨ ਹੋ ਸਕੇ। ਕਰੋ ਕਿਰਪਾਲਤਾ, ਦੋਵੇਂ ਹੱਥ ਜੋੜ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ, ਫਿਰ ਰੱਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਖੇਪ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਸਰਵ ਸ਼ਕਤੀਮਾਨ ਹੈ, ਸਰਵ ਕਲਾ ਸਮਰੱਥ ਹੈ, ਓਮਨੀਪੋਟੈਂਟ ਹੈ, ਉਹਦੀ ਵਡਿਆਈ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸੰਖੇਪ ਰੂਪ ਵਿੱਚ ਮੂਲ ਮੰਤਰ ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ, ਜਿਸ ਦੀ ਡੈਫੀਨੇਸ਼ਨ ਕਿ ਉਹ ਕਿਸੇ ਤੋਂ ਡਰਦਾ ਨਹੀਂ ਹੈ, ਜਿਸ ਦੀ ਪਰਿਭਾਸ਼ਾ ਕਿ ਉਸ ਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਨਿਰਵੈਰ ਅਤੇ ਨਿਰਭਉ ਕਿਉਂ ਹੈ? ਸਾਧ ਸੰਗਤ, ਬਹੁਤ ਵਡਮੁੱਲੀ ਗੱਲ ਹੈ, ਦੁਨੀਆ ਵਿੱਚ ਜਿਸ ਬੰਦੇ ਦਾ ਕੋਈ ਨਾ ਕੋਈ ਕੰਪੀਟੀਟਰ ਹੋਏਗਾ ਮੁਕਾਬਲਾ ਕਰਨ ਵਾਲਾ, ਉਹਦਾ ਉਸ ਨਾਲ ਵੈਰ ਵੀ ਹੁੰਦਾ ਅਤੇ ਉਹ ਉੱਤੋਂ ਡਰਦਾ ਵੀ ਹੈ, ਕਿਤੇ ਇਹ ਮੈਨੂੰ ਘੱਟ ਨਾ ਜਾਵੇ, ਕਿਤੇ ਇਹ ਮੇਰੇ ਕੋਲ ਜੁੜੀ ਹੋਈ ਧਨ ਸੰਪੱਤੀ ਰਾਜ ਖੋਹ ਨਾ ਲਵੇ। ਜਦੋਂ ਕਿਸੇ ਨਾਲ ਕੰਪੀਟੀਸ਼ਨ ਹੈ, ਜਦੋਂ ਕੋਈ ਕਿਸੇ ਦਾ ਕੰਪੀਟੀਟਰ ਹੈ, ਉਦੋਂ ਇੱਕ ਦੂਜੇ ਨੂੰ ਡਰ ਭੈ ਵੀ ਰਹਿੰਦਾ ਅਤੇ ਦੋਵਾਂ ਦਾ ਆਪਸ ਵਿੱਚ ਵੈਰ ਵੀ ਰਹਿੰਦਾ। ਰੱਬ ਨਿਰਭਉ ਅਤੇ ਨਿਰਵੈਰ ਇਸ ਲਈ ਹੈ ਕਿ ਇਸ ਸੰਸਾਰ ਵਿੱਚ ਉਹਦਾ ਮੁਕਾਬਲਾ ਕਰਨ ਵਾਲਾ ਕੋਈ ਕੰਪੀਟੀਟਰ ਨਹੀਂ, ਰੱਬ ਸਿਰਫ ਅਤੇ ਸਿਰਫ ਇੱਕੋ ਇੱਕ ਅਦੁੱਤੀ ਸ਼ਕਤੀ ਹੈ, ਉਹਦੇ ਬਰਾਬਰ ਨਾ ਕੋਈ ਹੋਇਆ ਅਤੇ ਨਾ ਕੋਈ ਹੋ ਸਕਦਾ। ਇਸ ਲਈ ਰੱਬ ਨਿਰਭਉ ਵੀ ਹੈ ਅਤੇ ਨਿਰਵੈਰ ਵੀ ਹੈ, ਕਿਉਂਕਿ ਉਹਦਾ ਕੰਪੀਟੀਟਰ ਹੀ ਨਹੀਂ ਕੋਈ, ਉਹਦਾ ਮੁਕਾਬਲਾ ਕਰਨ ਵਾਲਾ ਹੀ ਕੋਈ ਨਹੀਂ, ਇਸ ਲਈ ਉਸਦਾ ਕਿਸੇ ਨਾਲ ਵੈਰ ਨਹੀਂ, ਉਹ ਕਿਸੇ ਤੋਂ ਡਰਦਾ ਨਹੀਂ ਹੈ, ਉਹ ਨਿਰਭਉ ਅਤੇ ਨਿਰਵੈਰ ਹੈ। ਫਿਰ ਉਹ ਮਿਲਦਾ ਕਿਵੇਂ? ਹਜ਼ੂਰ ਕਹਿੰਦੇ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਹੀ ਉਸ ਪਰਮਾਤਮਾ ਵਾਹਿਗੁਰੂ ਜੀ ਨਾਲ ਮਿਲਾਪ ਹੁੰਦਾ ਹੈ।
ਗੁਜਰੀ ਮਹੱਲਾ ਚੌਥਾ ਘਰ ਤੀਜਾ।
ਗੁਜਰੀ ਰਾਗ ਹੈ, ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਘਰ ਤੀਜਾ ਦਾ ਭਾਵ ਇਸ ਸ਼ਬਦ ਨੂੰ ਗਾਇਨ ਕਰਨ ਲੱਗਿਆਂ ਠਹਿਰਾਓ ਤਪਲੇ ਦੀ ਤਾਲ ਘਰ ਤੀਜੇ ਵਿੱਚ ਗਾਇਨ ਕਰਨਾ ਹੈ। ਹੁਣ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਮਾਈ ਬਾਪ ਪੁੱਤਰ ਸਭ ਹਰ ਕੇ ਕੀਏ।
ਹਜ਼ੂਰ ਨੇ ਕਿਹਾ ਜਿੰਨੇ ਰਿਸ਼ਤੇ ਸੰਸਾਰ ਵਿੱਚ ਨਜ਼ਰ ਆ ਰਹੇ ਨੇ, ਪਹਿਲਾ ਰਿਸ਼ਤਾ ਮਹਾਰਾਜ ਨੇ ਕਿਹਾ ਮਾਈ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਪਹਿਲਾ ਰਿਸ਼ਤਾ ਮਨੁੱਖ ਦਾ ਮਾਂ ਨਾਲ ਹੈ। ਜਿੰਨੇ ਵੀ ਸੰਸਾਰ ਵਿੱਚ ਬਾਕੀ ਸੰਬੰਧ ਨੇ ਨਾ, ਤਕਰੀਬਨ ਮਹਾਰਾਜ ਜਦੋਂ ਪਰਿਵਾਰ ਦੇ ਸੰਬੰਧ ਦੀ ਗੱਲ ਕਰਨਗੇ ਮਾਂ ਤੋਂ ਸ਼ੁਰੂ ਕਰਨਗੇ। ਤਾਂ ਸਤਿਗੁਰੂ ਜੀ ਕਹਿੰਦੇ ਹਨ ਜਿੰਨੇ ਵੀ ਸੰਸਾਰ ਵਿੱਚ ਰਿਸ਼ਤੇ ਨੇ ਉਹ ਸਾਰੇ ਰਿਸ਼ਤੇ ਸਾਰਿਆਂ ਦੇ ਬਰਾਬਰ ਨਹੀਂ ਹਨ, ਕਿਸੇ ਕੋਲ ਕੋਈ ਰਿਸ਼ਤਾ ਹੈ, ਕਿਸੇ ਕੋਲ ਨਹੀਂ ਹੈ। ਇਹ ਤੁਸੀਂ ਸੰਸਾਰ ਵਿੱਚ ਆਲੇ ਦੁਆਲੇ ਨਜ਼ਰ ਮਾਰਿਓ ਆਪਣੇ ਪਰਿਵਾਰ ਵਿੱਚ, ਹੋ ਸਕਦਾ ਕਿਸੇ ਦਾ ਮਾਮੇ ਦਾ ਰਿਸ਼ਤਾ ਨਾ ਹੋਵੇ, ਹੋ ਸਕਦਾ ਕਿਸੇ ਦਾ ਮਾਸੀ ਦਾ ਰਿਸ਼ਤਾ ਨਾ ਹੋਵੇ, हो सकता संसार विच किसे दा भूआ दा रिश्ता ना होवे, पिता कल्ला होवे, मां कल्ली होवे, मामे दा रिश्ता ना होवे, पिता कल्ला होवे, चाचे ताए दा रिश्ता ना होवे। पर एक गल सच है, इस धरती ते कोई मनुख नहीं कह सकता मेरे मां दा रिश्ता नहीं, क्योंकि सब तो पहला रब ने संबंध ही मां दा दिता। मां तो बाद ही बाकी रिश्ते हैं। इस धरती ते कोई बंदा मां तो बगैर रिश्ते संबंध वाला नहीं। यह परमात्मा ने सीधा रिश्ता दिता है। फिर ताइयों वड्याई दे के कहा, सब तो पहला तेरी गुरु भी मां है, जिसने तेनू बोलना सिखाया, जिसने उंगल पकड़ के तेनू तुरना सिखाया, जिसने गोदी विच बिठा के तेनू खाना सिखाया। यह सब तो पहला रिश्ता भी मां दा है। गुरदेव माता, गुरदेव पिता, गुरदेव स्वामी परमेसरा, अज महाराज जी बख्शिश कर दे माई बाप, मां ते प्यो, पुत्र, ये सारे संबंध परमात्मा वाहिगुरु जी ने सब हर के किए। ये परमात्मा ने ही तेनू बनाए हैं। ये रिश्ते उसे दी मर्जी विच तेनू मिले हुए हैं।
सब ना काओ संबंध हार कर दिए,
सब ना को संबंध, ये जिन्ने रिश्तेयां दे संबंध हैं हर कर दिए, परमात्मा वाहिगुरु ने आप दिते हैं। ये गल कहण दा भाव की है गुरु रामदास महाराज जी, इसलिए कह रहे हैं कि किसी भुलिखे विच ना पै जाई कि मां प्यो पुत्र परिवार धीआं मैं छड के वक्ख हो के किते नाम सिमरां, ये पुत्र धीआं परिवार मां प्यो तो अलग जाके मैं भगती करां। ये परिवार संबंध परमात्मा ने दिते ने, इन्हां दे विच रह के ही भगती कीती परवान है। गुरमत ने इस धरती दे लोकां नूं एक नवां धर्म दिता है कि गृहस्थ दे अंदर सब तो वड्डा ये परवान धर्म है। परिवार छड के निरंकार की बंदगी करनी परवान नहीं, परिवार विच रह के सिमर यह सब तो वड्डी भगती है। श्रीमान भाई गुरदास साहब जी जदों गुरु नानक साहब महाराज के घर की गुरमत समझाते ने, वेखो गल जदों गुरमत सिद्धांत की चलेगी फिर गुरु का सिद्धांत सब तो उपर होएगा। भाई गुरदास साहब आप भावें गृहस्थी नहीं हैं, पर जदों गुरु नानक साहब के घर के सिद्धांत की गल की उदों ये गल कह दी, ज्ञानन में ज्ञान अर ध्यानन में ध्यान गुर, सकल धर्म में गृहस्थ प्रधान है। गुरु रामदास महाराज जी बख्शिश करते संबंध माड़े नहीं हैं। एवें अपने मां प्यो परिवार पुत्र तियां छड के कमे में भगती करा, वह भगती परवान नहीं है। श्रीमान भाई गुरदास साहब जी ने कहा, मां प्यो पर हर करे सेव, भेद न जाने कथा कहानी, परिवार मां प्यो की सेवा छड के किते थां थां पोचे लाउंदा फिरे, बर्तन मांजदा फिरे, चेते रखी तेनू रब दे घर की कहानी समझ नहीं आई। ये परिवार ही निरंकार का रूप है। इस परिवार विच रह के ही उसनू सिमरना है। उस परमात्मा दे दित्ते परिवारक संबंध ते पदार्थ रुकावट नहीं हन उसनू मिलन विच। एक एग्जाम्पल अगे भी आपां कई बार सांझी कीती, हर मां प्यो भावें गरीब होवे भावें अमीर, अपने वास्ते पहनण खाण लई पदार्थ खरीद दे, ते हर पेरेंट्स अपने बच्चों वास्ते भी कुछ टॉयस खरीद है, भावें हल्की मात्रा विचों घट पैसों के खरीदन, अमीर होवे ते महंगा खरीद है, अपने बच्चों लिए खिडौने खरीद दे। जदों मां ने घर का कम कर नवेड़ना होवे, सारे खिडौने चुक के बच्चे दे मोहरे रख दिंदी है, बच्चा खिडौनियां विच खेडन लगता है, पर कुछ कुछ पलों बाद वह मां नूं फिर चेते करके रोंद, खिडौनियां विचों दा मन नहीं लगता। वेखो खिडौनियां दा होना पाप नहीं है, क्योंकि जन्म देने वाली मां ने दिते ने, पर खिडौने देने वाली मां नूं भुल जाना सब तो वड्डा पाप है। खिडौनियां दा होना पाप नहीं है, खिडौने देने वाली मां नूं भुल जाना पाप है। पुत्र तियां परिवार पदार्थां दा होना पाप नहीं, गुरु साहब की गुरमत ने कहा पदार्थ देने वाले परमात्मा नूं भुल जाना पाप है। हजूर ने कहा पदार्थ कोई बंधन नहीं हन। अज तुहानूं गुरु रामदास महाराज जी सानू ये रिश्ते चेते करा रहे ने, ये सारे संबंध किने दिते, सबना को संबंध हर कर दिए। धन गुरु अर्जन देव महाराज जी ने एक श्लोक कहा, रंचक रेत खेत तन निर्मत दुर्लभ दे सवार धरी, वो बंदिया कदे विचार कर रब ने तेरे ते किन्ने पर उपकार किते ने। रंचक मात्र पानी की बूंद तो रेत की इस मान की कोख की खेती में तेरा शरीर निर्मित करके रख दिता, तेरा शरीर बना के रख दिता। दुनिया में मूर्तिकार बड़े होण गए, कोई लकड़ की मूर्ति बनाउंदा, कोई पत्थर की मूर्ति बनाउंदा, ਕੋਈ ਸੋਨੇ ਦੀ ਮੂਰਤੀ ਬਣਾਉਂਦਾ, ਕੋਈ ਇੰਨੀ ਸੁੰਦਰ ਕਈ ਵਾਰ ਚਿੱਤਰਕਾਰੀ ਤੇ ਮੂਰਤੀ ਬਣਾ ਦਿੰਦਾ, ਵੇਖਣ ਵਾਲੇ ਕਹਿੰਦੇ ਨੇ ਉਹ ਇੰਨੀ ਸੁੰਦਰ ਮੂਰਤ ਹੈ, ਸਿਰਫ ਜਾਨ ਪਾਣੀ ਬਾਕੀ ਰਹਿ ਗਈ। ਅੱਖਾਂ ਵੀ ਉਹ ਜਿਹੀਆਂ ਬਣਾਉਂਦਾ, ਨੱਕ ਵੀ ਸੋਹਣਾ ਬਣਾ ਦਿੰਦਾ, ਪੂਰੇ ਸਰੀਰ ਦੇ ਮੁੱਖ ਦੇ ਅੰਗ ਉਹ ਮੂਰਤੀ ਸੁੰਦਰ ਬਣਾ ਸਕਦਾ। ਪਰ ਇੱਕ ਗੱਲ ਸੱਚ ਹੈ, ਮੂਰਤੀ ਕਰੋੜਾਂ ਰੁਪਏ ਦੀ ਸੋਨੇ ਦੀ ਬਣ ਸਕਦੀ ਹੈ, ਪਰ ਸੋਨੇ ਦੀ ਬਣੀ ਹੋਈ ਮੂਰਤੀ ਬੋਲ ਨਹੀਂ ਸਕਦੀ। ਇਹ ਪਰਮਾਤਮਾ ਨੇ ਜਿਹੜੀ ਮੂਰਤ ਘੜੀ, ਮੂਰਤੀਕਾਰ ਸੁੰਦਰ ਤੋਂ ਸੁੰਦਰ ਮੂਰਤੀ ਬਣਾ ਦਿੰਦਾ, ਪਰ ਮੂਰਤੀ ਵਿੱਚ ਜਾਨ ਨਹੀਂ ਪਾ ਸਕਦਾ, ਉਸ ਮੂਰਤੀ ਨੂੰ ਬੁਲਾ ਨਹੀਂ ਸਕੇਗਾ। ਕਿੰਨੀ ਸੁੰਦਰ ਤਸਵੀਰ ਲੱਕੜ ਮਿੱਟੀ ਪੱਥਰ ਭਾਵੇਂ ਸੋਨੇ ਦੀ ਬਣੇ, ਪਰ ਉਹ ਮੂਰਤੀ ਬੋਲਦੀ ਨਹੀਂ। ਆਹ ਮੂਰਤ ਪਰਮਾਤਮਾ ਨੇ ਕਿਸ ਤਰ੍ਹਾਂ ਦੀ ਪਾਣੀ ਤੇ ਲੋਹ ਮਿੱਝ ਨਾਲ ਬਣਾਈ, ਇਹ ਬੋਲ ਵੀ ਰਹੀ ਹੈ। ਔਰ ਕਮਾਲ ਦੀ ਗੱਲ, ਪਰਮਾਤਮਾ ਦੇ ਵਿੱਚ ਬਹਿ ਕੇ ਬੋਲਦੇ। ਹਜ਼ੂਰ ਨੇ ਕਿਹਾ, ਵੇਖ ਤੇਰਾ ਇਹ ਸਰੀਰ ਰੱਬ ਨੇ ਸਿਰਜਿਆ, ਕਦੇ ਉਹਦੇ ਕੀਤੇ ਪਰ ਉਪਕਾਰ ਚੇਤੇ ਕਰ, ਪਰ ਉਪਕਾਰਾਂ ਰਾਹੀਂ ਤੈਨੂੰ ਪਰਮਾਤਮਾ ਯਾਦ ਆਵੇ। ਹਜ਼ੂਰ ਨੇ ਜੈਤਸਰੀ ਦੀ ਬਾਹਰ ਅੰਦਰ ਬਖਸ਼ਿਸ਼ ਕਰਕੇ ਇੱਕ ਸਲੋਕ ਕਿਹਾ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਰੱਬ ਨੇ ਕਿਵੇਂ ਤੈਨੂੰ ਮਾਤਾ ਦੇ ਗਰਭ ਵਿੱਚ ਸਥਾਪਨ ਕੀਤਾ। ਰਾਮਕਲੀ ਰਾਗ ਅੰਦਰ ਹਜ਼ੂਰ ਨੇ ਕਿਹਾ, ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾ ਲੈ ਦੇਹਰਾ ਕਰਿਆ, ਇੱਕ ਪਾਣੀ ਦੀ ਬੂੰਦ ਤੇ ਮਿੱਟੀ, ਪਾਣੀ ਤੇ ਮਿੱਝ ਲਹੂ ਨੂੰ ਮਿਲਾ ਕੇ ਪਰਮਾਤਮਾ ਵਾਹਿਗੁਰੂ ਨੇ ਸਰੀਰ ਕਰ ਦਿੱਤਾ। ਐਡਾ ਵੱਡਾ ਮੂਰਤੀਕਾਰ ਦੁਨੀਆਂ ਵਿੱਚ ਕੌਣ ਹੋਏਗਾ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਰੰਗ। ਫਿਰ ਮਾਤਾ ਦੇ ਗਰਭ ਸਵਾਸ ਸਵਾਸ ਤੋਂ ਸਿਮਰਦਾ ਰਿਹਾ, ਉੱਥੇ ਸਿਮਰਨ ਬੋਲ ਕੇ ਵਾਹਿਗੁਰੂ ਨਹੀਂ ਸੀ, ਉੱਥੇ ਸਿਮਰਨ ਬੋਲ ਕੇ ਰਾਮ ਨਹੀਂ ਸੀ, ਉੱਥੇ ਸਿਮਰਨ ਬੋਲ ਕੇ ਅੱਲਾ ਨਹੀਂ ਸੀ, ਉੱਥੇ ਮਾਤਾ ਦੇ ਗਰਭ ਚੱਲਦੀ ਹੋਈ ਧੜਕਣ ਹੀ ਪਰਮਾਤਮਾ ਦਾ ਸਿਮਰਨ ਸੀ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨ, ਸਾ ਸਾ ਸਿਮਰੰਤ ਨਾਨਕ ਮਹਾਂ ਅਗਨ ਨਾ ਵਿਨਾਸਰੰਗ। ਉੱਥੇ ਸਾਹਿਬ ਨੇ ਕਿਹਾ, ਫਿਰ ਦੇਖ ਉਸ ਮਾਤਾ ਦੇ ਗਰਭ ਅੰਦਰ ਕੋਈ ਕਿਸੇ ਨੂੰ ਇੱਕ ਜਾਂ ਦੋ ਚਾਰ ਦਿਨ ਪੁੱਠਾ ਲਟਕਾ ਦਿਓ ਨਾ, ਪੁੱਠਾ ਲਟਕਾ ਕੇ ਉਹਨੂੰ ਖਾਣਾ ਨਹੀਂ ਖਿਲਾਇਆ ਜਾ ਸਕਦਾ। ਪਰਮਾਤਮਾ ਨੇ ਹੱਦ ਮੁਕਾ ਦਿੱਤੀ, ਉਹ ਤੇਰੇ ਸਰੀਰ ਨੂੰ ਮਾਤਾ ਦੇ ਗਰਭ ਅੰਦਰ ਸਥਾਪਨ ਕੀਤਾ। ਫਿਰ ਸਾਹਿਬ ਕਹਿੰਦੇ ਨੇ, ਬਸੰਦੋ ਕੋਤੜੇ ਥਾਏ, ਤੈਨੂੰ ਪਰਮਾਤਮਾ ਵਾਹਿਗੁਰੂ ਜੀ ਨੇ ਮੁੱਖ ਤਲੇ ਪੈਰ ਉੱਪਰ ਹੈ, ਬਸੰਦੋ ਕੋਤੜੇ ਥਾਏ, ਉਹਨੇ ਤੇਰਾ ਮੁੱਖ ਥੱਲੇ ਨੂੰ ਤੇ ਪੈਰ ਉੱਪਰ ਪੁੱਠਾ ਲਟਕਾ ਕੇ ਤੈਨੂੰ ਸਿਰਜਿਆ, ਫਿਰ ਤੈਨੂੰ ਖਾਣਾ ਵੀ ਸਮੇਂ ਸਿਰ ਤੇਰੀ ਖੁਰਾਕ ਮਿਲਦੀ ਰਹੀ, ਤੈਨੂੰ ਪੁੱਠਾ ਲਟਕਾ ਕੇ ਪਾਲਦਾ ਰਿਹਾ, ਸਾਸ ਸਾਸ ਤੇਰੀ ਉਹਨੇ ਪ੍ਰਤਪਾਲਣਾ ਕੀਤੀ। ਬੰਦਿਆ ਇੱਕ ਕੰਮ ਤੇ ਕਰ, ਮਾਤਾ ਦੇ ਗਰਭ ਵਿੱਚ ਉਹਨੇ ਤੈਨੂੰ ਇਸ ਤਰ੍ਹਾਂ ਸਿਰਜਿਆ, ਕਦੇ ਉਹਦਾ ਧਿਆਨ ਧਰਕੇ ਸ਼ੁਕਰਾਨਾ ਕਰਕੇ ਸਿਮਰ ਸਤਨਾਮ ਸ੍ਰੀ ਵਾਹਿਗੁਰੂ। ਉਸ ਮਾਤਾ ਦੇ ਗਰਭ ਦੇ ਅੰਦਰ ਅਗਨ ਵੀ ਹੈ, ਕਿੰਨਾ ਗਰਮ ਭੋਜਨ ਖਾਏ, ਠੰਡਾ ਭੋਜਨ ਖਾਏ, ਕਿਸ ਤਰੀਕੇ ਨਾਲ ਰੱਬ ਨੇ ਅੰਦਰ ਦਾ ਤਾਪਮਾਨ ਸੈੱਟ ਕੀਤਾ ਹੋਇਆ। ਮੁੱਖ ਤਲੇ ਪੈਰ ਉੱਪਰ ਹੈ, ਬਸੰਦੋ ਕੋਤੜੇ ਥਾਏ। ਹਜ਼ੂਰ ਨੇ ਕਿਹਾ, ਨਾਨਕ ਸੋ ਤਣੀ ਕਿਉਂ ਵਿਸਾਰਿਓ, ਉਧਰੇ ਜਿਸ ਦੇ ਨਾਏ। ਜਿਹਦੇ ਨਾਮ ਸਿਮਰਨ ਕਰਕੇ ਤੂੰ ਮਾਤਾ ਦੇ ਗਰਭ ਵਿੱਚੋਂ ਜਨਮ ਧਾਰਿਆ, ਉਹਨੂੰ ਵਿਸਾਰ ਕਿਉਂ ਦਿੰਦੇ? ਉਹਦੇ ਪਰਪ ਕਰ ਚੇਤੇ ਕਰਕੇ ਸਿਮਰ ਸਤਨਾਮ ਸ੍ਰੀ ਵਾਹਿਗੁਰੂ। ਇਹ ਜ਼ਰੂਰੀ ਨਹੀਂ ਸੀ ਕਿ ਮਾਤਾ ਦੇ ਗਰਭ ਵਿੱਚ ਤੇਰਾ ਸਰੀਰ ਬਣਨ ਤੋਂ ਬਾਅਦ ਤੈਨੂੰ ਜਨਮ ਮਿਲਦਾ। ਮਹਾਰਾਜ ਕਿਉਂ? ਕਹਿਣ ਲੱਗੇ, ਕਰੋੜਾਂ ਇਸ ਧਰਤੀ ਉੱਤੇ ਮਾਤਾ ਦੇ ਗਰਭ ਵਿੱਚ ਸਰੀਰ ਬਣੇ, ਤੇ ਕਰੋੜਾਂ ਜਦੋਂ ਦਾ ਹੁਕਮ ਹੋਇਆ ਉਹ ਜਨਮ ਨਹੀਂ ਲੈ ਸਕੇ, ਗਰਭ ਵਿੱਚ ਹੀ ਖਿਰ ਗਏ, ਅੱਧ ਸਰੀਰ ਹੀ ਰਹਿ ਗਏ, ਸੰਸਾਰ ਵਿੱਚ ਸਰੀਰ ਲੈ ਕੇ ਜਨਮ ਧਾਰਨ ਨਹੀਂ ਕਰ ਸਕੇ। ਕੋਟ ਕਈ ਕੋਟ ਗਰਭ ਹਿਰ ਖਿਰਿਆ, ਹਜ਼ੂਰ ਨੇ ਕਿਹਾ ਕਰੋੜਾਂ ਗਰਭ ਵਿੱਚ ਖਿਰ ਗਏ। ਤੇਰੇ ਭਾਗ ਵੱਡੇ, ਤੈਨੂੰ ਮਾਨਸ ਦੇਹੀ ਮਿਲੀ, ਉਸ ਪਰਮਾਤਮਾ ਦੇ ਹੁਣ ਪਰਉਪਕਾਰ ਚੇਤੇ ਕਰ। ਕੀ ਪਰਉਪਕਾਰ? ਇੱਕ ਪਦਾ ਸੁਖਮਨੀ ਸਾਹਿਬ ਦਾ ਤੁਹਾਨੂੰ ਯਾਦ ਹੈ, ਜਿੱਥੇ ਹਜ਼ੂਰ ਨੇ ਕਿਹਾ, ਰਾਮਈਆ ਕੇ ਗੁਣ ਚੇਤ ਪਰਾਨੀ, ਗੁਣ ਦਾ ਅਰਥ ਪਰਉਪਕਾਰ, ਰਾਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਜਿਸ ਪਰਮਾਤਮਾ ਨੇ ਤੈਨੂੰ ਗਰਭ ਵਿੱਚ ਹੱਥ ਦੇ ਕੇ ਰੱਖਿਆ। ਔਰ ਕਮਾਲ ਦੀ ਗੱਲ, ਤੈਨੂੰ ਕੱਲਾ ਸਾਜਿਆ ਨਹੀਂ, ਤੇਰਾ ਸ਼ਿੰਗਾਰ ਵੀ ਕੰਪਲੀਟ ਕੀਤਾ। ਦੁਨੀਆਂ ਵਿੱਚ ਨਜ਼ਰ ਮਾਰ ਕੇ ਵੇਖਿਓ, ਲੱਖਾਂ ਇਸ ਧਰਤੀ ਤੇ ਰੱਬ ਨੇ ਪੈਦਾ ਜ਼ਰੂਰ ਕੀਤੇ ਨੇ, ਪਰ ਉਹਨਾਂ ਦਾ ਸ਼ਿੰਗਾਰ ਪੂਰਾ ਨਹੀਂ ਕੀਤਾ। ਸ਼ਿੰਗਾਰ ਵਿੱਚ ਕਮੀ ਰੱਖ ਲਈ, ਧਰਤੀ ਤੇ ਸਰੀਰ ਦੇ ਦਿੱਤਾ, ਲੱਖਾਂ ਲੋਕਾਂ ਨੂੰ ਅੱਖਾਂ ਨਹੀਂ ਦਿੱਤੀਆਂ, ਉਹ ਦੁਨੀਆਂ ਨਹੀਂ ਵੇਖ ਸਕੇ। ਧਰਤੀ ਤੇ ਸਰੀਰ ਦੇ ਕੇ ਸਾਜ ਦਿੱਤਾ, ਪਰ ਮਾਫ਼ ਕਰਿਓ, ਲੱਖਾਂ ਨੂੰ ਜ਼ਬਾਨ ਨਹੀਂ ਦਿੱਤੀ, ਬੋਲ ਨਹੀਂ ਸਕੇ। ਧਰਤੀ ਤੇ ਸਰੀਰ ਦੇ ਕੇ ਸਾਜ ਜ਼ਰੂਰ ਦਿੱਤਾ, ਪਰ ਲੱਖਾਂ ਨੂੰ ਬੋਲਣ ਵਾਸਤੇ ਜ਼ਬਾਨ ਨਹੀਂ ਦਿੱਤੀ, ਸੁਣਨ ਵਾਸਤੇ ਕੰਨ ਨਹੀਂ ਦਿੱਤੇ। ਲੱਖਾਂ ਨੂੰ ਜਨਮ ਸਾਰ ਰੱਬ ਪਰਮਾਤਮਾ ਵਾਹਿਗੁਰੂ ਜੀ ਨੇ ਸਰੀਰ ਕਰਕੇ ਡਿਸੇਬਲ ਪੈਦਾ ਕੀਤਾ, ਪੈਰਾਂ ਕਰਕੇ ਤੁਰ ਨਹੀਂ ਸਕੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਗਈ। ਔਰ ਖਿਆਲ ਕਰਿਓ, ਕਰੋੜਾਂ ਰੁਪਈਆ ਕੋਈ ਡਾਕਟਰ ਨੂੰ ਦੇ, ਜੇ ਰੱਬ ਜਨਮ ਤੋਂ ਜ਼ਬਾਨ ਬੰਦ ਕਰਦਾ, ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਉਹਨੂੰ ਨਹੀਂ ਬੁਲਾ ਸਕਦੀ। ਜਿਹਨੂੰ ਰੱਬ ਜਨਮ ਤੋਂ ਨਜ਼ਰ ਖੋਲੇ, ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਉਹਨੂੰ ਅੱਖਾਂ ਨਹੀਂ ਦੇ ਸਕਦੀ। ਹਾਂ, ਜੇ ਕੋਈ ਗੁੰਗਿਆਂ ਨੂੰ ਬੁਲਾ ਸਕਦਾ, ਮੇਰੇ ਗੁਰੂ ਵਿੱਚ ਸਮਰੱਥ ਹੈ, ਉਹ ਗੁੰਗਿਆਂ ਤੋਂ ਅਰਥ ਕਰਾ ਦਿੰਦਾ, ਪਰ ਚੇਤੇ ਰੱਖਿਓ ਕਰੋੜਾਂ ਰੁਪਈਆ ਖਰਚ ਕੇ ਵੀ ਇਹ ਜ਼ਬਾਨ ਨਹੀਂ ਮਿਲਦੀ। ਇਸ ਲਈ ਹਜ਼ੂਰ ਨੇ ਕਿਹਾ, ਉਹਦੇ ਪਰਉਪਕਾਰ ਚੇਤੇ ਕਰ। ਇਹ ਮਾਤ ਪਿਤਾ ਭਾਈ ਸੁੱਤ ਬੰਧਵ ਮੀਤ ਜੋ ਕੋਈ ਸੱਜਣ ਸੰਸਾਰ ਦੇ ਰਿਸ਼ਤੇ ਨੇ, ਇਹ ਪਾਪ ਨਹੀਂ ਹਨ, ਪਰਮਾਤਮਾ ਨੇ ਆਪਣੀ ਮੌਜ ਵਿੱਚ ਤੈਨੂੰ ਦਿੱਤੇ ਨੇ। ਬਸ ਇਹ ਪਰਿਵਾਰ ਸੰਬੰਧ ਵਿੱਚ ਰਹਿ ਕੇ ਦੇਣ ਵਾਲੇ ਪਰਮਾਤਮਾ ਨੂੰ ਚੇਤੇ ਕਰਕੇ ਸਿਮਰ, ਇਹੀ ਤੇਰੀ ਭਗਤੀ ਬਣ ਜਾਏਗੀ। ਇਹ ਪਰਿਵਾਰ ਪੁੱਤਰ ਧੀਆਂ ਬੰਧਨ ਨਹੀਂ ਹਨ, ਉਸ ਪਰਮਾਤਮਾ ਵਾਹਿਗੁਰੂ ਦੇ ਸ਼ੁਕਰ ਵਿੱਚ ਉਹਦਾ ਨਾਮ ਸਿਮਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਹਰ ਵਿਵਸਥਾ ਤੁਜੈ ਪਿਆਰੇ ਦੂਧ, ਪਰ ਜੋ ਬਨ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸਾਕ ਸੈਨ, ਮੁੱਖ ਪਿਆਓ ਬੈਠ ਕੋ ਦੇਣ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਹੋ ਤੋ ਨਾਨਕ ਸਿੱਜੈ, ਅਰਦਾਸ ਕਰ ਤੂੰ ਬਖਸ਼ਿਆ ਜਾਵੇਂ। ਹਜ਼ੂਰ ਨੇ ਕਿਹਾ, ਰਾਮਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਰ ਲੈ ਦੋਹਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ। ਦੇਖੋ, ਖਿਆਲ ਕਰਿਓ ਸਾਧ ਸੰਗਤ, ਇਹ ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਨਹੀਂ ਦੇ ਸਕਦੀ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਤੇਰੇ ਅੰਦਰ ਰੱਬ ਨੇ ਜਿਹੜੀ ਜੋਤ ਬੁੱਧੀ ਪਾਈ, ਉਹਨੂੰ ਇੰਨੀ ਕੁ ਪ੍ਰੀਖਿਆ ਭਾਵ ਪਛਾਣਨ ਵਾਲੀ ਸਿਆਣੀ ਬਣਾ ਦਿੱਤਾ। ਜਦੋਂ ਤੂੰ ਜਨਮ ਲਿਆ, ਤੈਨੂੰ ਰੱਬ ਨੇ ਸੋਝੀ ਦਿੱਤੀ ਆ, ਤੇਰੇ ਮਾਂ ਹੈ, ਪਿਓ ਹੈ, ਭੈਣ ਭਰਾ, ਇਹ ਪਦਾਰਥਾਂ ਦੀ ਸੋਝੀ ਪਰਮਾਤਮਾ ਦਿੰਦਾ। ਜਿਨ੍ਹਾਂ ਨੂੰ ਮੈਂਟਲੀ ਡਿਸੇਬਲ ਕਰ ਦਿੰਦਾ, ਉਹਨਾਂ ਨੂੰ ਕੋਈ ਸੋਝੀ ਨਹੀਂ ਸਾਡਾ ਕੌਣ ਹੈ। ਕਦੇ ਨਾ ਕਦੇ ਬੰਦਿਆ, ਸਾਲ ਵਿੱਚ ਇੱਕ ਅੱਧਾ ਦਿਨ ਉਸ ਥਾਂ ਦੀ ਵਿਜ਼ਿਟ ਕਰਿਆ ਕਰ ਜਿੱਥੇ ਇਸ ਤਰ੍ਹਾਂ ਦੇ ਬੱਚੇ, ਮੰਦ ਬੁੱਧੀ ਬੱਚੇ ਰਹਿੰਦੇ ਨੇ। ਤੈਨੂੰ ਸੁਰਤ ਆਵੇ, ਤੈਨੂੰ ਰੱਬ ਨੇ ਕੀ ਕੁਝ ਦਿੱਤਾ, ਸਾਰੀ ਉਮਰ ਉਲੰਬੇ ਦਿੰਦੇ, ਆਹ ਨਹੀਂ ਦਿੱਤਾ, ਉਲੰਬੇ ਛੱਡੋ। ਕਈ ਵਾਰ ਬੰਦਾ ਰੱਬ ਨਾਲ ਝਗੜਨ ਬਹਿ ਜਾਂਦਾ, ਮੈਂ ਰੱਬ ਨੂੰ ਮੰਨਦਾ ਹੀ ਨਹੀਂ, ਮੈਨੂੰ ਰੱਬ ਨੇ ਦਿੱਤਾ। ਤੈਨੂੰ ਰੱਬ ਨੇ ਬੜਾ ਕੁਝ ਦਿੱਤਾ, ਤੈਨੂੰ ਸੁਰਤ ਦਿੱਤੀ, ਬੁੱਧੀ ਦਿੱਤੀ, ਮਤ ਦਿੱਤੀ, ਤੈਨੂੰ ਸੰਸਾਰ ਵਿੱਚ ਚੱਲਣ ਵਾਸਤੇ ਸਰੀਰ ਤੰਦਰੁਸਤ ਦਿੱਤਾ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰੱਖਣ ਹਾਰ ਸੁਮਾਰ ਜਨਾ, ਸਗਲੇ ਸ਼ੌਡ ਵਿਚਾਰ ਮਨਾ। ਅੱਗੇ ਮਹਾਰਾਜ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਜਿੰਦੀਏ ਤੁਧ ਬਾਪ ਮੈਂ ਤਾਰੀ, ਜਿੰਦੀਏ ਪ੍ਰਾਤ ਪੁੱਤ ਹਾਰੀ, ਮਾਈ ਬਾਪ ਪੁੱਤਰ ਸਭ ਹਰ ਕੇ ਦੀਏ। ਜਿੰਦੀਏ ਤੁਧ ਬਾਪ ਮੈਂ ਤਾਰੀ, ਜਿੰਦੀਏ ਤੁਧ ਪ੍ਰਾਤ ਪੁੱਤ ਹਾਰੀ। ਮਹਾਰਾਜ ਕਹਿੰਦੇ ਜਿਸ ਨੇ ਰਿਸ਼ਤੇ ਦਿੱਤੇ, ਉਸ ਪਰਮਾਤਮਾ ਵਾਹਿਗੁਰੂ ਨੂੰ ਕਦੇ ਤਾਂ ਸਿਮਰ। ਜਿਨ੍ਹਾਂ ਕੋਲ ਰਿਸ਼ਤੇ ਨਹੀਂ ਉਹਨਾਂ ਨੂੰ ਪੁੱਛ, ਜਿਹੜੇ ਬੱਚੇ ਅਨਾਥ ਆਸ਼ਰਮ ਵਿੱਚ ਪਲਦੇ ਨੇ ਉਹਨਾਂ ਨੂੰ ਪੁੱਛ, ਮਾਮਾ ਤੋਂ ਬਗੈਰ ਬੱਚੇ ਕਿਵੇਂ ਪਲਦੇ ਨੇ। ਸਾਧ ਸੰਗਤ, ਹਜ਼ੂਰ ਨੇ ਫਿਰ ਕਿਹਾ, ਚੱਲ ਇਹ ਵੀ ਗੱਲ ਛੱਡ ਪਰੇ, ਤੈਨੂੰ ਰੱਬ ਨੇ ਇੱਕ ਚੀਜ਼ ਦਿੱਤੀ ਹੈ ਜਿਹੜੀ ਤੂੰ ਮੁੱਲ ਨਹੀਂ ਖਰੀਦ ਸਕਦਾ। ਉਹ ਕੀ? ਜਿੰਦੀਆ ਤੁਧ ਨੀਰ ਨਿਰਮੁੱਲਾ, ਜਿੰਦੀਆ ਤੁਧ ਪਵਨ ਅਮੁੱਲਾ। ਪਾਣੀ ਤਾਂ ਮੁੱਲ ਖਰੀਦ ਲਓਗੇ, ਆਕਸੀਜਨ ਕਿੱਥੋਂ ਖਰੀਦੋਗੇ? ਆਹ ਜਿਹੜੀ ਆਕਸੀਜਨ ਜਨਮ ਤੋਂ ਲੈ ਕੇ ਹੁਣ ਮਿਲ ਰਹੀ ਹੈ, ਕੁਝ ਘੰਟਿਆਂ ਵਾਸਤੇ ਹੌਸਪੀਟਲ ਰਹਿਣਾ ਪੈ ਜਾਏ, ਆਕਸੀਜਨ ਦੇ ਹਜ਼ਾਰਾਂ ਰੁਪਈਏ ਬਣ ਜਾਂਦੇ ਨੇ। ਤੈਨੂੰ ਜਨਮ ਤੋਂ ਲੈ ਕੇ ਹੁਣ ਤੱਕ ਰੱਬ ਆਕਸੀਜਨ ਦੇ ਰਿਹਾ, ਇਹਦਾ ਕੀ ਮੁੱਲ ਤਾਰ ਰਿਹਾ ਤੂੰ? ਜਿਨ ਦੀ ਆ ਤੁਧ ਪਵਨ ਅਮੁੱਲਾ, ਜਿਨ ਦੀ ਆ ਤੁਧ ਨੀਰ ਨਿਰਮੁੱਲਾ, ਜਿਨ ਦੀ ਆ ਪਾਵਕ ਅਰ ਬਲਨਾ, ਤਿਸ ਠਾਕੁਰ ਕੀ ਰਹੁ ਮਨ ਸ਼ਰਨਾ। ਉਹਦੀ ਸ਼ਰਨ ਵਿੱਚ ਰਿਹਾ ਕਰ। ਅਗਲੀ ਗੱਲ ਬੜੀ ਕਮਾਲ ਦੀ, ਹਜ਼ੂਰ ਨੇ ਕਿਹਾ, ਵੇਖਣ ਕੋ ਨੇਤਰ, ਅੱਖਾਂ ਦਿੱਤੀਆਂ ਤੈਨੂੰ ਵੇਖਣ ਲਈ, ਕੋਈ ਮੁੱਲ ਤਾਰ ਰਿਹਾ ਤੂੰ? ਇੱਕ ਅੱਖ ਵਿੱਚ ਮੋਤੀਆ ਹੋ ਜਾਏ, ਹਜ਼ਾਰਾਂ ਰੁਪਈਆ ਲਾ ਕੇ ਆਪਰੇਸ਼ਨ ਕਰਾਉਂਦੇ, ਫਿਰ ਉਹ ਅੱਖ ਤੋਂ ਡਾਕਟਰ ਕਹਿੰਦਾ ਬਹੁਤੀ ਧੁੱਪ ਵਿੱਚ ਇਹਨੂੰ ਨਾ ਕੱਢੀ। ਆਹ ਚੀਜ਼ਾਂ ਦਾ ਪਰਹੇਜ਼ ਰੱਖਣੇ ਜਿਹੜੀਆਂ ਰੱਬ ਨੇ ਅੱਖਾਂ ਦਿੱਤੀਆਂ। ਸਾਧ ਸੰਗਤ, ਆਪਾਂ ਕਿਹੜਾ ਪਰਹੇਜ਼ ਰੱਖਦੇ? 24 ਘੰਟੇ ਸੰਸਾਰ ਵਿੱਚ ਵਿਚਰਦੇ, ਇਹਨਾਂ ਅੱਖਾਂ ਨਾਲ ਕੀ ਮੁੱਲ ਤਾਰਿਆ ਰੱਬ ਦਾ? ਜਿਨ ਦੀ ਨੇਤਰ ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਵਸਤਕ ਕਮਾਵਣ ਹਸਤਕ ਕਮਾਵਣ ਬੋਲਣ ਰਸਨਾ ਬੋਲਣ ਵਾਸਤੇ ਜ਼ੁਬਾਨ ਦਿੱਤੀ ਕੰਮ ਕਰਨ ਵਾਸਤੇ ਹੱਥ ਦਿੱਤੇ ਖਾਣ ਪਹਿਨਣ ਲਈ ਸਰੀਰ ਸੋਧਣ ਲਈ ਹੱਥ ਤੰਦਰੁਸਤ ਦਿੱਤੇ ਹਜ਼ੂਰ ਕਹਿੰਦੇ ਨੇ ਉਸ ਪਰਮਾਤਮਾ ਦਾ ਸ਼ੁਕਰ ਕਰ ਉਸ ਪਰਮਾਤਮਾ ਵਾਹਿਗੁਰੂ ਨੇ ਚਰਨ ਚੱਲਣ ਕੋ ਸਿਰ ਕਿੰਨੋ ਮੇਰਾ ਤਿਸ ਠਾਕੁਰ ਕੈ ਪੂਜੋ ਸਦ ਪੈਰਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੱਜ ਨੇ 36 ਪ੍ਰਕਾਰ ਦੇ ਭੋਜਨ ਦਿੱਤੇ ਪਦਾਰਥ ਖਾਣ ਲਈ ਹੁਣ ਬੰਦਾ ਅੱਕੜ ਵਿੱਚ ਕਵੇ ਤੇ ਮਹਿ ਕਮਾਏ ਨੇ ਬੜੀ ਮਿਹਨਤ ਕੀਤੀ ਹੈ 10-10 ਘੰਟੇ ਮਿਹਨਤ ਕਰੀਦੀ ਹੈ ਓਵਰ ਟਾਈਮ ਵੀ ਲਾਈਦਾ ਨਾਈਟ ਵੀ ਲਾਈਦੀ ਹੈ ਪੈਸਾ ਕਮਾਈਦਾ ਫਿਰ ਘਰ ਵਿੱਚ ਪਦਾਰਥ 36 ਪ੍ਰਕਾਰ ਦੇ ਭੋਜਨ ਨੇ ਇੱਕ ਚੀਜ਼ ਖਿਆਲ ਰੱਖੀ ਉਹ ਮਿਹਨਤ ਕਰਕੇ ਕਮਾ ਤੇ ਲਏਗਾ 36 ਪ੍ਰਕਾਰ ਦੇ ਭੋਜਨ ਤੇ ਘਰ ਵਿੱਚ ਹੋਣਗੇ ਪਰ ਚੇਤੇ ਰੱਖੀ ਖਾਣ ਤੋਂ ਵੱਧ ਪਚਾਉਣ ਵਾਲੀ ਮਸ਼ੀਨ ਪਰਮਾਤਮਾ ਨੇ ਅੰਦਰ ਬਣਾਈ ਹੈ ਇਹ ਕਿਸੇ ਡਾਕਟਰ ਕੋਲੋਂ ਨਹੀਂ ਇਹ ਜਿਹੜਾ ਮਿਹਦ ਅੰਦਰ ਰੱਬ ਨੇ ਦਿੱਤਾ ਹੈ ਇਹ ਜਿਹੜੀ ਪੰਚਨ ਸ਼ਕਤੀ ਰੱਬ ਨੇ ਅੰਦਰ ਬਣਾਈ ਹੈ ਇਹ ਕਿਸੇ ਡਾਕਟਰ ਕੋਲੋਂ ਮੁੱਲ ਨਹੀਂ ਲਈ ਇਹ ਤੇਰੀ ਘਾਲਣਾ ਦਾ ਸਦਕਾ ਨਹੀਂ ਹੈ ਇਹ ਪਰਮਾਤਮਾ ਨੇ ਤਰਸ ਕਰਕੇ ਤੇਰੀ ਮਸ਼ੀਨ ਸਹੀ ਰੱਖੀ ਹੈ ਜੇ ਉਹ ਮਸ਼ੀਨ ਵਿੱਚ ਡਿਫੈਕਟ ਪਾ ਦੇ 36 ਪ੍ਰਕਾਰ ਦੇ ਭੋਜਨ ਹੋਣਗੇ ਪਹੁੰਚਾਉਂਗਾ ਕਿੱਥੇ ਡਾਕਟਰ ਪਾਬੰਦੀ ਲਾ ਦਿੰਦੇ ਨੇ ਘਰ ਵਿੱਚ ਪਦਾਰਥ ਨੇ ਤੁਸੀਂ ਖਾ ਨਹੀਂ ਸਕੋਗੇ ਹਜ਼ੂਰ ਨੇ ਕਿਹਾ 36 ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕਹਿ ਦੀਏ ਜਿਹਨੇ ਅੰਦਰ ਪਚਣ ਵਾਸਤੇ ਉਹ ਚੀਜ਼ ਪੈਦਾ ਕੀਤੀ ਉਸ ਪਰਮਾਤਮਾ ਦਾ ਸ਼ੁਕਰ ਕਰ ਉਹਨੇ ਤੇਰੀ ਸਰੀਰ ਦੀ ਮਸ਼ੀਨ ਤੰਦਰੁਸਤ ਰੱਖੀ ਹੈ ਦੇਖੋ ਬਦਾਮ ਸੁਕਾ ਕੇ ਉਹਦਾ ਤੇਲ ਨਿਕਲਦਾ ਹੈ ਸਰੋਂ ਸੁਕਾ ਕੇ ਲੋਕ ਉਹਦਾ ਤੇਲ ਕੱਢਦੇ ਨੇ ਹੋਰ ਅਨੇਕਾਂ ਤਰ੍ਹਾਂ ਦੇ ਜੂਸ ਵੈਜੀਟੇਬਲ ਜਾਂ ਫਰੂਟ ਤੋਂ ਨਿਕਲਦੇ ਨੇ ਪਰ ਦੁਨੀਆਂ ਵਿੱਚ ਇਸ ਤਰ੍ਹਾਂ ਦੀ ਕੋਈ ਮੈਡੀਕਲ ਸਾਇੰਸ ਨੇ ਮਸ਼ੀਨ ਨਹੀਂ ਬਣਾਈ ਜਿਹਦੇ ਵਿੱਚ ਤੁਸੀਂ ਰੋਟੀ ਅੰਨ ਪਾ ਦਿਓ ਭੋਜਨ ਪਾ ਦਿਓ ਤੇ ਲਹੂ ਬਣ ਕੇ ਨਿਕਲੇ ਇਹ ਅਮੁੱਲ ਚੀਜ਼ ਹੈ ਪਦਾਰਥ ਭੋਜਨ ਸਰੀਰ ਵਿੱਚ ਜਾਂਦੇ ਨੇ ਰੱਬ ਇਹਦਾ ਬਲੱਡ ਬਣਾ ਕੇ ਸਰੀਰ ਵਿੱਚ ਤੋਰਦਾ ਮਾਫ਼ ਕਰਿਓ ਜਿਹਨਾਂ ਦਾ ਬਣਨਾ ਬੰਦ ਹੋ ਜਾਂਦਾ ਉਹਨਾਂ ਨੂੰ ਪੁੱਛੋ ਕੀ ਭਾਅ ਵਿਕਦੀ ਹੈ ਜਿਹਨਾਂ ਦੇ ਸਰੀਰ ਵਿੱਚ ਬਲੱਡ ਬਣਨਾ ਬੰਦ ਹੋ ਜਾਂਦਾ ਉਹਨਾਂ ਨੂੰ ਪੁੱਛੋ ਕੀ ਮੁੱਲ ਪੈਂਦਾ ਹਜ਼ੂਰ ਨੇ ਕਿਹਾ ਰੱਬ ਦਾ ਸ਼ੁਕਰ ਕਰ ਉਹਨੇ ਤੇਰੇ ਤਨ ਦੀ ਮਸ਼ੀਨ ਅੰਦਰ ਸਹੀ ਰੱਖੀ 36 ਅੰਮ੍ਰਿਤ ਭੋਜਨ ਦਿੰਦੀ ਹੈ ਅੰਤਰ ਥਾਨ ਠਹਿਰਾਵਨ ਕਹਿ ਦੀਏ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਜਿਹਨੇ ਤੈਨੂੰ ਅਪਵਿੱਤਰ ਜੂਨਾਂ ਵਿੱਚੋਂ ਪਵਿੱਤਰ ਜੂਨ ਵਿੱਚ ਲੈ ਆਉਂਦਾ ਬਾਕੀ ਜੂਨਾਂ ਹੋਰ ਬਹੁਤ ਨੇ ਆਪਾਂ ਉਹਨਾਂ ਨੂੰ ਕਹਿੰਦੇ ਕੌਣ ਹੈ ਜੀ ਸੰਗਤ ਵਿੱਚ ਕੁੱਤੇ ਨੂੰ ਵੜਨ ਦਿੰਦਾ ਕਿਹੜੀ ਜੂਨ ਵਿੱਚ ਪਸ਼ੂ ਨੂੰ ਸੰਗਤ ਵਿੱਚ ਆਉਣ ਦੇਈਦਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਤੇ ਹਜ਼ੂਰ ਨੇ ਕਿਹਾ ਉਸ ਪਰਮਾਤਮਾ ਵਾਹਿਗੁਰੂ ਦਾ ਸ਼ੁਕਰ ਕਰ ਜਿਸ ਨੇ ਤੈਨੂੰ ਇਹ ਅਪਵਿੱਤਰ ਜੂਨਾਂ ਵਿੱਚੋਂ ਪਵਿੱਤਰ ਸਰੀਰ ਦਿੱਤਾ ਇੰਨਾ ਕੁਝ ਕਹਿ ਕੇ ਅਖੀਰ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਅਬ ਤੂੰ ਸੀਜ ਭਾਵੇਂ ਨਹੀਂ ਸੀਜੈ ਬੰਦਿਆ ਜੋ ਮੈਂ ਕਹਿਣਾ ਸੀ ਕਹਿ ਦਿੱਤਾ ਹੁਣ ਤੂੰ ਭਾਵੇਂ ਸਮਝ ਭਾਵੇਂ ਨਾ ਸਮਝ ਇਸ ਤੋਂ ਉੱਪਰ ਤੈਨੂੰ ਸਮਝਾਇਆ ਨਹੀਂ ਜਾ ਸਕਦਾ ਕਿਹੜੀ ਚੀਜ਼ ਦਾ ਤੂੰ ਮੁੱਲ ਮੋੜਿਆ ਕਿਹੜੀ ਚੀਜ਼ ਤੂੰ ਮੁੱਲ ਖਰੀਦੀ ਹੈ ਹਜ਼ੂਰ ਨੇ ਕਿਹਾ ਅਬ ਤੂੰ ਸੀਜ ਭਾਵੇਂ ਨਹੀਂ ਸੀਜੈ ਕਾਰਜ ਸਵਰੇ ਪ੍ਰਭੂ ਧਿਆਈ ਜੈ ਪਰਮਾਤਮਾ ਨੂੰ ਧਿਆ ਤੇਰਾ ਕਾਰਜ ਸਫਲ ਹੋ ਜਾਏ ਇਤੋਂ ਵੱਧ ਤੈਨੂੰ ਸਮਝਾਇਆ ਨਹੀਂ ਜਾ ਸਕਦਾ ਅੱਜ ਜਿਹੜੀ ਆਕਸੀਜਨ ਸਵਾਸ ਲੈਣਾ ਕੋਈ ਮੁੱਲ ਤਾਂ ਜੇ ਦੁਨੀਆਂ ਵੇਖਣਾ ਅੱਖਾਂ ਮੁੱਲ ਲਈਆਂ ਨੇ ਅੰਦਰ ਪੰਚਣ ਕਿਰਿਆ ਰੱਬ ਨੇ ਰੱਖੀ ਤੇਰੇ ਗੁਰਦੇ ਫੇਫੜੇ ਸਹੀ ਰੱਖੇ ਨੇ ਇਹ ਦੱਸ ਤੂੰ ਮੁੱਲ ਲਏ ਨੇ ਉਸ ਪਰਮਾਤਮਾ ਦਾ ਸ਼ੁਕਰ ਕਰਕੇ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ ਅੱਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਇਹ ਸੰਬੰਧ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਬਣਾਏ ਹਨ
ਹਮਰਾ ਜੋਰ ਸਭ ਰਹੇ ਮੇਰੇ ਵੀਰ
ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਸ ਦਿਨ ਤੈਨੂੰ ਸਮਝ ਪੈ ਗਈ ਉਦਣ ਤੇਰਾ ਹੰਕਾਰ ਡਿੱਗ ਜਾਏਗਾ ਤੈਨੂੰ ਸਮਝ ਆਏਗੀ ਹਮਰਾ ਜੋਰ ਸਭ ਰਹੋ ਮੇਰੇ ਵੀਰ ਇਹ ਮੇਰੇ ਭਰਾਵੋ ਸਾਡਾ ਕੋਈ ਜ਼ੋਰ ਨਹੀਂ ਹੈ ਇਹ ਸਰੀਰ ਤਨ ਸਭ ਕੁਝ ਪਰਮਾਤਮਾ ਵਾਹਿਗੁਰੂ ਦੇ ਹੁਕਮ ਵਿੱਚ ਚੱਲਦਾ ਇਸ ਸਰੀਰ ਉੱਤੇ ਵੀ ਬੰਦਿਆ ਤੇਰਾ ਕੋਈ ਜ਼ੋਰ ਨਹੀਂ
ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ
ਹਜ਼ੂਰ ਨੇ ਕਿਹਾ ਤਨ ਵੀ ਉਸਦਾ ਹੈ ਮਨ ਵੀ ਉਸਨੇ ਦਿੱਤਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋਬਿਦ ਨੀਕੀ ਖਟਾਨੀ ਹਰ ਕਾ ਤਨ ਮਨ ਸਭ ਧਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤਨ ਵੀ ਉਸਦਾ ਮਨ ਵੀ ਉਸਦਾ ਅਖੀਰ ਤੇ ਗੱਲ ਕੀ ਨਵੇੜੀ ਉਸ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਬਸ ਇਹ ਪੂਰੇ ਦਾ ਪੂਰਾ ਸਰੀਰ ਹੈ ਸਿਰ ਤੋਂ ਲੈ ਕੇ ਰੀਰ ਪੈਰ ਤੱਕ ਪੂਰੇ ਦਾ ਪੂਰਾ ਉਸਦੇ ਹੁਕਮ ਤੇ ਉਹਦੇ ਜ਼ੋਰ ਵਿੱਚ ਚੱਲਦਾ
ਹੋ। ਭਗਤ ਜਨਾ ਕੋ ਸਰਦਾ ਆਪ ਹਰ ਲਾਈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰੀਰ ਦੀ ਭੇਤਾ ਗੱਲ ਸਮਝਾ ਕੇ ਹਜ਼ੂਰ ਕਹਿੰਦੇ ਹੁਣ ਜਿਨ੍ਹਾਂ ਦੇ ਅੰਦਰ ਸ਼ਰਧਾ ਪਰਮਾਤਮਾ ਨਾਲ ਲੱਗ ਜਾਂਦੀ, ਜਿਨ੍ਹਾਂ ਦਾ ਪਿਆਰ ਪਰਮਾਤਮਾ ਨਾਲ ਪੈ ਜਾਂਦਾ, ਇਹ ਪਦਾਰਥ ਪੁੱਤਰ ਧੀਆਂ ਸਰੀਰ ਵੇਖ ਕੇ ਰੱਬ ਦਾ ਸ਼ੁਕਰ ਕਰਦਿਆਂ ਪ੍ਰੀਤ ਨਾਲ ਪ੍ਰੇਮ ਨਾਲ ਸਿਮਰਦੇ ਹਨ। ਹੇ ਭਾਈ, ਉਹ ਭਗਤ ਨੂੰ ਪ੍ਰਵਾਨ ਹੁੰਦੇ ਹਨ। ਉਹਨਾਂ ਭਗਤਾਂ ਨੂੰ ਗ੍ਰਸਤੀ ਛੱਡਣੀ ਨਹੀਂ ਪੈਂਦੀ, ਉਹਨਾਂ ਭਗਤਾਂ ਨੂੰ ਪਰਿਵਾਰ ਤਿਆਗਣਾ ਨਹੀਂ ਪੈਂਦਾ, ਉਹਨਾਂ ਭਗਤਾਂ ਨੂੰ ਕਾਰੋਬਾਰ ਛੱਡਣਾ ਨਹੀਂ ਪੈਂਦਾ। ਗੁਰੂ ਅਰਜਨ ਦੇਵ ਮਹਾਰਾਜ ਤੋਂ ਇੱਕ ਵਾਰ ਸਿੱਖਾਂ ਸਵਾਲ ਕੀਤਾ, ਮਹਾਰਾਜ ਕੋਈ ਸਿੱਖ ਹੈ ਜਿਹੜਾ ਗ੍ਰਸਤ ਵਿੱਚ ਧੰਦੇ ਵਿੱਚ ਵੀ ਪੂਰਾ ਹੋਵੇ ਤੇ ਧਰਮ ਵਿੱਚ ਵੀ ਪੂਰਾ? ਮਹਾਰਾਜ ਨੇ ਕਿਹਾ ਜਾਓ ਦਰਸ਼ਨ ਕਰੋ। ਫਲਾਨੇ ਨਗਰ ਵਿੱਚ ਜੁੱਪੀ ਵਿੱਚ ਸਾਡਾ ਇੱਕ ਸਿੱਖ ਰਹਿੰਦਾ, ਭਾਈ ਬੰਨੋ, ਉਹਦੇ ਦਰਸ਼ਨ ਕਰੋ, ਤੁਹਾਨੂੰ ਸਮਝ ਆ ਜਾਏਗੀ। ਸਿੱਖ ਚਲੇ ਗਏ, ਉਸ ਇਲਾਕੇ ਦੇ ਸਨ। ਜਦੋਂ ਪੁੱਛ ਕੇ ਉਸ ਪਿੰਡ ਵਿੱਚ ਗਏ, ਭਾਈ ਬੰਨੋ ਦਾ ਘਰ ਕਿੱਥੇ? ਉਹਨਾਂ ਕਿਹਾ ਉਹ ਘਿਓ ਦੇ ਵਪਾਰ ਵਾਲਾ ਸ਼ਾਹੂਕਾਰ। ਉਹਨਾਂ ਕਿਹਾ ਕਾਰੋਬਾਰ ਦਾ ਤੇ ਪਤਾ ਨਹੀਂ, ਪਰ ਚਲੋ ਉਹਦੇ ਦਰਸ਼ਨ ਕਰਨੇ ਨੇ, ਭੇਜ ਦਿਓ। ਪਹੁੰਚ ਗਏ, ਜਦੋਂ ਜਾ ਕੇ ਵੇਖਿਆ ਨੇਕਾਂ ਗ੍ਰਾਹਕ ਖਲੋਤੇ ਨੇ, ਨੌਕਰ ਨੂੰ ਨਾਲ ਲੈ ਕੇ ਹੱਟ ਤੇ ਬੈਠੇ ਨੇ। ਭਾਈ ਬੰਨੋ, ਕੋਈ ਸੱਜਣ ਘਿਓ ਖਰੀਦਣ ਆਇਆ? ਉਹਨੇ ਕਿਹਾ ਜੀ ਇੰਨੇ ਪੈਸੇ ਘੱਟ ਨੇ, ਰੇਟ ਘੱਟ ਕਰ ਲਓ। ਭਾਈ ਬੰਨੋ ਨੇ ਕਿਹਾ ਵੇਖ ਵੀ ਸੱਜਣਾ, ਰੇਟ ਘੱਟ ਨਹੀਂ ਹੋਣਾ, ਪੈਸੇ ਘੱਟ ਨੇ, ਮੈਂ ਉਧਾਰ ਕਰ ਸਕਦਾ, ਪੈਸੇ ਘੱਟ ਹੈ ਫਿਰ ਦੇ ਦੇਈ, ਪਰ ਰੇਟ ਘੱਟ ਨਹੀਂ ਹੋਣਾ। ਜੇ ਪੈਸੇ ਨਹੀਂ ਦੇਣੇ ਫਿਰ ਮੈਂ ਉਨਾ ਸੌਦਾ ਘੱਟ ਦੇ ਦਿੰਦਾ, ਰੇਟ ਦੀ ਇੱਥੇ ਕੋਈ ਘੱਟ ਵੱਧ ਨਹੀਂ ਹੋਏਗਾ, ਰੇਟ ਇੱਕੋ ਹੀ ਹੈ। ਇਹ ਖਿਆਲ ਕਰਿਓ ਸਾਧ ਸੰਗਤ, ਅੱਜ ਵੀ ਜਿਹੜੇ ਗੁਰਮੁਖ ਪਿਆਰੇ ਧਰਮ ਕਮਾਉਂਦੇ ਨੇ, ਉਹ ਧੰਦੇ ਵਿੱਚ ਉਹਨਾਂ ਗੁਰੂ ਵੱਲੋਂ ਸੱਚੇ ਰਹਿਣ ਲਈ ਇੱਕ ਰੇਟ ਲਿਖ ਕੇ ਲਾਇਆ। ਕੋਈ ਬੱਚਾ ਆ ਜਾਏ, ਕੋਈ ਵੱਡਾ ਆ ਜਾਏ, ਉੱਥੇ ਕੋਈ ਕਿਸੇ ਨਾਲ ਹੇਰਾ ਫੇਰੀ ਨਹੀਂ, ਇੱਕ ਰੇਟ 'ਤੇ ਸਭ ਕੁਝ ਮਿਲਦਾ, ਝੂਠ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ। ਭਾਈ ਬੰਨੋ ਜੀ ਨੇ ਕਿਹਾ ਰੇਟ ਘੱਟ ਨਹੀਂ ਹੋਣਾ, ਪੈਸੇ ਘੱਟ ਨੇ, ਉਧਾਰ ਕਰ ਸਕਦਾ, ਫਿਰ ਦੇ ਦੇ। ਜੇ ਤੂੰ ਪੈਸੇ ਨਹੀਂ ਦੇਣੇ ਫਿਰ ਸੌਦਾ ਘੱਟ ਕਰ। ਤਾਂ ਦੋ ਚਾਰ ਪੈਸਿਆਂ ਦੀ ਗੱਲ ਸੀ, ਸਿੱਖ ਵੇਖ ਰਹੇ ਸਨ ਇੱਕ ਦੂਜੇ, ਗੱਲ ਕਰਨ ਲੱਗੇ, ਮਨ ਵਿੱਚ ਆਇਆ ਕਾਹਦਾ ਸਿੱਖ ਹੈ, ਦੋ ਪੈਸਿਆਂ ਤੋਂ ਤਾਂ ਲੜੀ ਜਾਂਦੇ, ਉਹਨਾਂ ਰੇਟ ਘੱਟ ਨਹੀਂ ਕਰਦਿਆ, ਰੇਟ 'ਤੇ ਅੜਿਆ ਹੋਇਆ, ਬੜਾ ਸਖਤ ਸਿੱਖ ਲੱਗਦਾ, ਬੜਾ ਕੌੜੇ ਸੁਭਾਅ ਵਾਲਾ ਲੱਗਦਾ। ਇੰਨੇ ਨੂੰ ਉਹ ਗ੍ਰਾਹਕ ਚਲਾ ਗਿਆ ਅਤੇ ਭਾਈ ਬੰਨੋ ਕਿਹਾ ਜੀ ਦੱਸੋ ਤੁਸੀਂ ਕੀ ਲੈਣਾ? ਹੱਥ ਜੋੜ ਕਹਿੰਦੇ ਜੀ ਸੌਦਾ ਨਹੀਂ ਲੈਣਾ, ਸਾਨੂੰ ਗੁਰੂ ਅਰਜਨ ਸਾਹਿਬ ਜੀ ਨੇ ਕੱਲਿਆ, ਤੁਹਾਡੇ ਦਰਸ਼ਨ ਕਰਨ ਆਏ। ਚਾਹ ਚੜ੍ਹ ਗਿਆ ਭਾਈ ਬੰਨੋ ਜੀ ਨੂੰ। ਨੌਕਰ ਨੂੰ ਕਿਹਾ ਤੂੰ ਹੱਟ ਵੇਖੀ, ਮੈਂ ਸਿੱਖਾਂ ਨੂੰ ਘਰ ਲੈ ਜਾਂ, ਦੂਰੋਂ ਆਏ ਨੇ। ਅਦਬ ਸਤਿਕਾਰ ਨਿਮਰਤਾ ਨਾਲ ਘਰ ਲੈ ਗਿਆ। ਹੈਰਾਨ ਹੋ ਗਿਆ ਸਿੱਖ, ਜਿਹੜਾ ਸਿੱਖ ਕੁਝ ਪਲ ਪਹਿਲਾਂ ਸਖਤ ਲੱਗਦਾ ਸੀ, ਪਾਣੀ ਦੀ ਤਰ੍ਹਾਂ ਇੰਨਾ ਨਿਰਮਲ ਅਤੇ ਨਿਰਮਾਣਤਾ ਵਿੱਚ ਕਿਵੇਂ ਹੋ ਗਿਆ? ਘਰ ਲੈ ਗਏ, ਅਦਬ ਸਤਿਕਾਰ ਨਾਲ ਜਲ ਪਾਣੀ ਛਕਾਇਆ, ਹੱਥ ਜੋੜ ਕੇ ਕਿਹਾ ਜੀ ਦੂਰੋਂ ਆਏ ਹੋ, ਪਹਿਲਾਂ ਇਸ਼ਨਾਨ ਕਰੋਗੇ ਕਿ ਪਹਿਲਾਂ ਪ੍ਰਸ਼ਾਦਾ ਛਕਣਾ? ਉਹ ਸਿੱਖਾਂ ਕਿਹਾ ਵੀ ਪਹਿਲਾਂ ਇਸ਼ਨਾਨ ਕਰ ਲੈਂਦੇ, ਜਾਨੂੰ ਪ੍ਰਸ਼ਾਦਾ ਬਣਦਾ। ਅਤੇ ਭਾਈ ਬੰਨੋ ਨੇ ਕਿਹਾ ਜੀ ਦੱਸੋ ਤਾਜ਼ੇ ਪਾਣੀ ਨਾਲ ਇਸ਼ਨਾਨ ਕਰੋਗੇ ਕਿ ਥੋੜ੍ਹੀ ਜਿਹੀ ਸਰਦੀ ਹੈ ਗਰਮ ਪਾਣੀ ਕਰ ਦਈਏ? ਸੇਵਾ ਵਿੱਚ ਇੰਨੇ ਜੁੜੇ, ਗਰਮ ਪਾਣੀ ਕਰ ਦਈਏ ਕਿ ਤਾਜ਼ੇ ਪਾਣੀ ਨਾਲ ਇਸ਼ਨਾਨ ਕਰੋਗੇ? ਅਤੇ ਇੱਕ ਸਿੱਖ ਨੇ ਕਿਹਾ ਭਾਈ ਬੰਨੋ ਐਡਾ ਵੱਡਾ ਤੇਰਾ ਘਰ, ਇੰਨਾ ਵੱਡਾ ਤੇਰਾ ਕਾਰੋਬਾਰ, ਤੂੰ ਚਾਹਵੇਂ ਭਾਵੇਂ ਘਿਓ ਨਾਲ ਇਸ਼ਨਾਨ ਕਰਾ ਦੇ। ਭਾਈ ਬੰਨੋ ਨੇ ਉਸੇ ਵਕਤ ਘਰ ਦੇ ਨੌਕਰ ਨੂੰ ਦੁਕਾਨ 'ਤੇ ਘੱਲਿਆ, ਦੋ ਪੀਪੇ ਘਿਓ ਦੇ ਚੁੱਕ ਕੇ ਲਿਆ, ਉਹਨੇ ਲੈ ਆਉਂਦੇ। ਸਿੱਖ ਹੈਰਾਨ ਰਹਿ ਗਏ, ਇੱਕ ਪੀਪਾ ਪਹਿਲਾਂ ਉਸ ਜਗ੍ਹਾ 'ਤੇ ਡੋਲ ਕੇ ਗਰਮ ਪਾਣੀ ਨਾਲ, ਫਿਰ ਉਹ ਜਗ੍ਹਾ ਧੋਤੀ। ਲਓ ਸਿੱਖੋ, ਘਿਓ ਨਾਲ ਕਹਿੰਦੇ ਹੋ, ਘਿਓ ਨਾਲ ਇਸ਼ਨਾਨ ਕਰਾ ਦਾਂਗਾ। ਸਿੱਖ ਨੇ ਹੱਥ ਜੋੜ ਕੇ ਕਿਹਾ ਭਾਈ ਬੰਨੋ, ਆਹ ਗੱਲ ਸਮਝ ਤੋਂ ਬਾਹਰ ਹੈ, ਤੂੰ ਉੱਥੇ ਘਿਓ ਦਾ ਰੇਟ ਘੱਟ ਨਹੀਂ ਕੀਤਾ, ਉਹਨੂੰ ਕਿਹਾ ਪੈਸੇ ਫਿਰ ਦੇ ਦੇਈ, ਨਹੀਂ ਤੇ ਮੈਂ ਘਿਓ ਕੱਢ ਲਾਂਗਾ। ਉੱਥੇ ਅੱਧ ਪਾਈਆ ਘਿਓ ਵੱਧ ਨਹੀਂ ਦਿੱਤਾ, ਤੇ ਇੱਥੇ ਘਿਓ ਦਾ ਪੀਪਾ ਰੋੜ ਦਿੱਤਾ, ਇਹ ਕੀ ਗੱਲ? ਭਾਈ ਬੰਨੋ ਨੇ ਕਿਹਾ ਸਿੱਖੋ, ਉਹ ਮੇਰਾ ਧੰਦਾ ਸੀ, ਧੰਦੇ ਵਿੱਚ ਕੋਈ ਬੇਈਮਾਨੀ ਨਹੀਂ, ਰੇਟ ਇੱਕ ਹੈ, ਕਿਸੇ ਨਾਲ ਕੋਈ ਲਿਹਾਜ਼ ਨਹੀਂ, ਆਹ ਮੇਰਾ ਧਰਮ ਹੈ। ਜਿੱਦਣ ਸਿੱਖ ਧੰਦੇ ਵਿੱਚ ਹੁੰਦਾ ਇੱਕ ਪੈਸੇ ਦੀ ਹੇਰਾ ਫੇਰੀ ਨਹੀਂ, ਤੇ ਜਿੱਦਣ ਸਿੱਖ ਧਰਮ ਵਿੱਚ ਆਉਂਦਾ ਭਾਵੇਂ ਘਿਓ ਦੇ ਪੀਪੇ ਡੁੱਲ ਜਾਣ, ਪਰਵਾਹ ਨਹੀਂ ਕਰਦਾ। ਸਾਧ ਸੰਗਤ, ਸਿੱਖੀ ਇਸ ਤਰ੍ਹਾਂ ਦੀ ਹੈ। ਅੱਜ ਹਜ਼ੂਰ ਨੇ ਬਖਸ਼ਿਸ਼ ਕੀਤੀ, ਜਿਨ੍ਹਾਂ ਭਗਤਾਂ ਅੰਦਰ ਸ਼ਰਧਾ ਗੁਰੂ ਲਾ ਦਿੰਦਾ, ਉਹ ਗ੍ਰਸਤ ਵਿੱਚ ਰਹਿ ਕੇ ਹੀ ਧਰਮ ਕਮਾ ਲੈਂਦੇ ਹਨ।
ਵਿਚੇ ਗ੍ਰਸਤ ਉਦਾਸ ਰਹਾਈ,
ਉਹ ਗ੍ਰਸਤ ਵਿੱਚ ਰਹਿੰਦੇ ਨੇ ਤੇ ਉਦਾਸ ਰਹਿੰਦੇ ਨੇ, ਭਾਵ ਪਰਿਵਾਰ ਵਿੱਚ ਮਾਇਆ ਵਿੱਚ ਰਹਿੰਦੇ ਨੇ, ਉਦਾਸੀ ਰਹਿੰਦੇ ਨੇ। ਗੁਰਮੁਖ ਮਾਇਆ ਵਿੱਚ ਉਦਾਸੀ, ਪਦਾਰਥ ਵਿੱਚ ਰਹਿੰਦਿਆਂ ਉਹਦਾ ਲੇਪ ਨਹੀਂ ਲੱਗਦਾ, ਕਿਉਂ? ਹਰ ਰੋਜ਼ ਪਹਿਲਾਂ ਉੱਠ ਕੇ ਸਿਮਰਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਕਾਗਜ਼ ਨੂੰ ਘਿਓ ਦਾ ਥਿੰਦਾ ਲਾ ਦਿਓ ਫਿਰ ਪਾਣੀ ਵਿੱਚ ਪਾ ਦਿਓ ਗਲਦਾ ਨਹੀਂ, ਜਿਵੇਂ ਰੂਹ ਨੂੰ ਤੇਲ ਵਿੱਚ ਭਿਉਂ ਕੇ ਬੱਤੀ ਫਿਰ ਅੱਗ ਲਾ ਦਿਓ ਦੀਵਾ ਬਲਦਾ ਕੋਟਨ ਨੂੰ ਅੱਗ ਨਹੀਂ ਲੱਗਦੀ, ਏਦਾਂ ਸਿੱਖ ਪਹਿਲਾਂ ਅੰਮ੍ਰਿਤ ਵੇਲੇ ਜਪ ਲੈਂਦਾ, ਸਾਰਾ ਦਿਨ ਪਰਿਵਾਰ ਕਾਰੋਬਾਰ ਵਿੱਚ ਰਹਿੰਦਾ, ਉਹਨੂੰ ਲੇਸ ਨਹੀਂ ਲੱਗਦੀ।
ਜਾਬੇ ਅੰਤਰ ਪ੍ਰੀਤ ਹਰ ਸਿਉ ਬਨ ਆਈ।
ਤਾਂ ਹਜ਼ੂਰ ਕਹਿੰਦੇ ਜਦੋਂ ਫਿਰ ਕਿਸੇ ਦੇ ਅੰਦਰ, ਭਗਤ ਦੇ ਅੰਦਰ, ਗੁਰਸਿੱਖ ਦੇ ਅੰਦਰ, ਜਪਣ ਵਾਲੇ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰੀਤ ਲੱਗ ਜਾਏ, ਫਿਰ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰੀਤ ਘਟਦੀ ਨਹੀਂ ਹੈ।
ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ।
ਫਿਰ ਜੋ ਉਹ ਸੇਵਕ ਕਰਦਾ ਉਹ ਪਰਮਾਤਮਾ ਨੂੰ ਚੰਗਾ ਲੱਗਦਾ, ਜੋ ਪਰਮਾਤਮਾ ਕਰਦਾ ਉਹ ਸੇਵਕ ਨੂੰ ਚੰਗਾ ਲੱਗਦਾ, ਦੋਵਾਂ ਦੀ ਮਰਜ਼ੀ ਮਿਲ ਜਾਂਦੀ ਹੈ। ਜੋ ਸਿੱਖ ਕਰਦਾ ਉਹ ਗੁਰੂ ਨੂੰ ਪਾ ਜਾਂਦਾ, ਜੋ ਗੁਰੂ ਕਰਦਾ ਉਹ ਸਿੱਖ ਨੂੰ ਪਾਉਂਦਾ। ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਪ੍ਰੀਤ ਬਣੀ ਉਹ ਫਿਰ ਭਾਣੇ ਵਿੱਚ ਰਲ ਕੇ ਗੁਰੂ ਦੇ ਮਿੱਤਰ ਪੁੱਤਰ ਬਣ ਜਾਂਦੇ ਹਨ।
ਕੰਮ ਹਮ ਹਰ ਲਾਏ
ਤਾਂ ਮਹਾਰਾਜ ਜੀ ਬਖਸ਼ਿਸ਼ ਕਰਦੇ। ਉਹਨਾਂ ਦੀ ਫਿਰ ਸੋਚ ਸੁਰਤ ਕਿੱਥੇ ਖਲੋਂਦੀ ਹੈ? ਜਿੱਥੇ ਪਰਮਾਤਮਾ ਨੇ ਜਿਸ ਕਾਰਜ ਵਿੱਚ ਮੈਨੂੰ ਲਾਇਆ ਇਹ ਰੱਬ ਨੇ ਲਾਇਆ, ਉਹ ਰੋਸ ਨਹੀਂ ਕਰਦੇ ਆਹ ਕੰਮ ਮੈਨੂੰ ਘੱਟ ਦਿੱਤਾ, ਆਹ ਮੈਨੂੰ ਇਸ ਤਰ੍ਹਾਂ ਦਿੱਤਾ, ਮੈਂ ਜੇ ਆਹ ਦੇ ਦਿੰਦਾ ਆਹ ਕੁਝ ਹੋਣਾ ਸੀ, ਗਿਲੇ ਸ਼ਿਕਵੇ ਨਹੀਂ ਕਰਦਾ। ਉਹਦੇ ਭਾਣੇ ਵਿੱਚ ਉਹ ਹਰੀ ਪਰਮਾਤਮਾ ਵਾਹਿਗੁਰੂ ਦਾ ਕੰਮ ਸਮਝ ਕੇ, ਉਹਦੀ ਸੇਵਾ ਸਮਝ ਕੇ ਕਰਦਾ, ਉਹਦਾ ਮਨ ਬਿਲਕਦਾ ਨਹੀਂ ਹੈ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੋਂ ਤਿਸੈ ਚਿਤਾਰ। ਉਹਨੂੰ ਚੇਤੇ ਕਰਦਾ ਤੇ ਪਰਮਾਤਮਾ ਦੇ ਕੰਮ ਵਿੱਚ ਲੱਗਿਆ ਰਹਿੰਦਾ।
ਸੋ ਹਮ ਕਰ ਹੈ ਜੋ ਆਪ ਕਰਾਏ।
ਉਸ ਭਗਤ ਸੇਵਕ ਦੀ ਕੋਈ ਅਰਦਾਸ ਹੈ, ਪਰਮਾਤਮਾ ਜੋ ਤੁਸੀਂ ਕਰਾ ਰਹੇ ਹੋ ਮੈਂ ਉਹ ਕਰ ਰਿਹਾ, ਮੈਂ ਨਹੀਂ ਕਰ ਰਿਹਾ, ਜੋ ਤੁਸੀਂ ਕਰਾ ਰਹੇ ਹੋ ਸਭ ਕੇ ਤੁਹਾਡਾ। ਉਹਦੀ ਅਰਦਾਸ ਇੱਕੋ ਹੀ ਹੁੰਦੀ, ਤੁਧ ਅੱਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਹੇ ਮਾਲਕ ਵਾਹਿਗੁਰੂ ਸਭ ਕੁਝ ਤੁਸੀਂ ਆਪ ਕਰਾਉਂਦੇ ਹੋ।
ਜਿਨੇ ਕੀ ਭਗਤ ਮੇਰੇ ਪ੍ਰਭ ਭਾਈ।
ਤੇ ਜਿਨ੍ਹਾਂ ਦੀ ਭਗਤੀ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ, ਇਹਦਾ ਸਿੱਧਾ ਅਰਥ ਹੈ ਭਗਤੀ। ਮਹਾਰਾਜ ਨੇ ਕਿਹਾ ਜਿਨ੍ਹਾਂ ਦੀ ਭਗਤੀ, ਜਿਨ੍ਹਾਂ ਦਾ ਪ੍ਰੇਮ, ਜਿਨ੍ਹਾਂ ਦੀ ਲੱਗੀ ਹੋਈ ਸ਼ਰਧਾ ਪਿਆਰ ਉਸ ਪਰਮਾਤਮਾ ਵਾਹਿਗੁਰੂ ਨੂੰ ਪਾ ਗਿਆ, ਉਹ ਫਿਰ ਪਰਮਾਤਮਾ ਵਾਹਿਗੁਰੂ ਤੁੱਟ ਕੇ ਸਦਾ ਵਾਸਤੇ ਸੰਸਾਰ ਵਿੱਚ ਉਹਨਾਂ ਦੀ ਲਿਬ ਸੁਰਤ ਆਪਣੇ ਚਰਨਾਂ ਨਾਲ ਜੋੜੀ ਰੱਖਦਾ, ਉਹਨਾਂ ਦੀ ਰਸਨਾ ਉੱਤੇ ਵਸ ਜਾਂਦਾ। ਉਹ ਜਪਦਿਆਂ ਜਪਦਿਆਂ ਉਹਨਾਂ ਦੀ ਰਸਨਾ ਰੱਬ ਦੀ ਰਸਨਾ ਹੋ ਜਾਂਦੀ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁੱਖ ਵਿਸਰਾਮ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 6 ਤਰ੍ਹਾਂ ਦੀ ਕੁੜੱਤਣ ਗਿਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 6 ਤਰ੍ਹਾਂ ਦੇ ਕੌੜੇ ਪਦਾਰਥ। ਤੇ ਮਹਾਰਾਜ ਨੇ ਕਿਹਾ ਜਿਹੜਾ ਨਾਮ ਨਹੀਂ ਨਾ ਜਪਦਾ ਜਿਹਦੀ ਰਸਨਾ, ਉਹ 6 ਤਰ੍ਹਾਂ ਦੇ ਕੌੜੇ ਪਦਾਰਥਾਂ ਨਾਲੋਂ ਵੀ ਮਾੜਾ ਹੈ। ਮਹਾਰਾਜ ਨੇ ਉੱਥੇ ਪਦਾਰਥ ਗਿਣੇ, ਤੁੰਮੀ ਤੁੰਮਾ ਵਿਸ, 3 ਚੀਜ਼ਾਂ ਹੋ ਗਈਆਂ। ਤੁੰਮੀ ਬੜੀ ਕੌੜੀ ਹੈ, ਤੁੰਮਾ ਵਿਸ ਜ਼ਹਿਰ, ਤੁੰਮੀ ਤੁੰਮਾ ਵਿਸ ਅੱਕ ਤਤੂਰਾ ਨਿੰਮ ਫਲ। ਨਿੰਮ ਵੀ ਕੌੜੀ, ਤਤੂਰਾ ਵੀ ਕੌੜਾ, ਅੱਕ ਵੀ ਕੌੜਾ, ਇਹ 6 ਚੀਜ਼ਾਂ। ਤੁੰਮੀ ਤੁੰਮਾ ਵਿਸ ਅੱਕ ਤਤੂਰਾ ਨਿੰਮ ਫਲ। ਅੱਗੇ ਮਹਾਰਾਜ ਕਹਿੰਦੇ ਮਨ ਮੁਖ ਵਸੈ ਤਿਸ ਜਿਸ ਤੋਂ ਚਿੱਤ ਨਾ ਆਵੇ। ਪਰਮਾਤਮਾ ਜਿਹਨੂੰ ਤੂੰ ਚੇਤੇ ਨਹੀਂ ਨਾ ਆਉਂਦਾ, ਉਹ 6 ਹੀ ਕੁੜੱਤਣਾਂ ਵਸਦੀਆਂ ਨੇ। ਕਹਿੰਦੇ ਹਨ ਇੱਕ ਜਗ੍ਹਾ ਤੇ ਇੱਕ ਮੁਸਲਮਾਨਾਂ ਦਾ ਸੂਫੀ ਸੰਤ ਕਵੀ ਹੋਇਆ, ਰਹੀਮ ਖਾਨਾ ਖਾਨ ਉਹਦਾ ਨਾਮ ਹੈ, ਬੜੀ ਇੱਜ਼ਤ ਇਸਲਾਮ ਵਿੱਚ ਉਹਦੀ। ਇੱਕ ਦਿਨ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਸੀ ਤੇ ਉਹ ਨਜ਼ਰ ਮਾਰੀ ਵੇਖਿਆ ਕਿ ਇੱਕ ਬੰਦੇ ਨੇ ਰੇਹੜੀ ਲਾਈ ਹੈ, ਉੱਚੀ ਉੱਚੀ ਹੋਕੇ ਦਿੰਦਾ, ਆਓ ਬਈ ਸਲਾਦ ਖਾ ਲਓ, ਸਲਾਦ ਖਾ ਲਓ, ਮੁੱਲ ਵੇਚਦੇ, ਅੱਜ ਕੱਲ੍ਹ ਵੀ ਵਿਕਦਾ ਸੈਲਡ, ਨਾਲੇ ਉਹ ਆਵਾਜ਼ ਦਿੰਦਾ ਖਾ ਲਓ, ਤੇ ਨਾਲੇ ਕਰਦ ਦੇ ਨਾਲ ਤਿੱਖੇ ਚਾਕੂ ਨਾਲ ਖੀਰਾ ਕੱਟਦਾ, ਦੋਵੇਂ ਪਾਸਿਓਂ ਖੀਰੇ ਦਾ ਮੂੰਹ ਕੱਟ ਕੇ ਵਿੱਚ ਲੂਣ ਦੀ ਡਲੀ ਰੱਖਦਾ, ਫਿਰ ਇਸ ਤਰ੍ਹਾਂ ਮਲਦਾ, ਉਹਦੇ ਵਿੱਚੋਂ ਝੱਗ ਨਿਕਲਦੀ। ਰਹੀਮ ਸਾਹਿਬ ਵੇਖਦੇ ਰਹੇ, ਵੇਖਣ ਤੋਂ ਬਾਅਦ ਉਹਦੇ ਕੋਲ ਚਲੇ ਗਏ ਤੇ ਉਹਨੂੰ ਪਿਆਰ ਨਾਲ ਪੁੱਛਿਆ, ਸੱਜਣਾ ਆਹ ਤੂੰ ਖੀਰੇ ਦਾ ਪਹਿਲਾਂ ਦੋਵਾਂ ਪਾਸਿਓਂ ਮੂੰਹ ਕੱਟਦੇ ਤਿੱਖੇ ਚਾਕੂ ਨਾਲ, ਫਿਰ ਤੂੰ ਲੂਣ ਰੱਖ ਕੇ ਇਸ ਤਰ੍ਹਾਂ ਮਲਦਾ, ਇਹਦੇ ਵਿੱਚੋਂ ਝੱਗ ਚਿੱਟੇ ਰੰਗ ਦੀ ਨਿਕਲ, ਇਹਦੇ ਲੂਣ ਕਿਉਂ ਮਲਦਾ ਮੂੰਹ ਤੇ? ਤਾਂ ਉਹ ਸਲਾਦ ਵੇਚਣ ਵਾਲੇ ਨੇ ਕਿਹਾ, ਖਾਨਾ ਸਾਹਿਬ ਇਹਦੇ ਵਿੱਚ ਕੁੜੱਤਣ ਹੈ, ਜੇ ਮੈਂ ਸਿੱਧਾ ਕੱਟ ਕੇ ਖਵਾਵਾਂਗਾ ਕੌੜਾ ਹੈ ਜ਼ਹਿਰ ਵਰਗਾ, ਇਸ ਲਈ ਇਹਦਾ ਮੂੰਹ ਕੱਟ ਕੇ ਲੂਣ ਰੱਖ ਕੇ ਮਲੀਦਾ, ਫਿਰ ਇਹਦੇ ਵਿੱਚੋਂ ਜ਼ਹਿਰ ਮਰ ਜਾਂਦੀ ਹੈ, ਤਾਂ ਫਿਰ ਇਹ ਖਾਣ ਦੇ ਯੋਗ ਹੁੰਦਾ। ਰਹੀਮ ਸਾਹਿਬ ਨੇ ਇਹ ਸਭ ਕੁਝ ਵੇਖਿਆ, ਅੱਖਾਂ ਭਰ ਲਈਆਂ। ਉਹ ਮਨਾ ਇੱਕ ਖੀਰਾ ਕੌੜਾ ਉਹਦੇ ਮੂੰਹ ਤੇ ਲੂਣ ਮਲਿਆ ਜਾਂਦਾ, ਉਹ ਇਸ ਰੱਬ ਦੀ ਦਿੱਤੀ ਜੇਬਾਂ ਨਾਲ ਨਾਮ ਤੋਂ ਸੱਖਣੇ ਬੰਦੇ ਆ, ਕੌੜੇ ਬੋਲ ਬੋਲਣ ਵਾਲਿਆ, ਤੈਨੂੰ ਵੀ ਇਹੀ ਸਜ਼ਾ ਮਿਲਣੀ ਚਾਹੀਦੀ। ਜੇ ਖੀਰਾ ਕੌੜਾ ਤਾਂ ਉਹਦੇ ਮੂੰਹ ਤੇ ਲੂਣ ਮਲਿਆ ਜਾਂਦਾ, ਉਹ ਜਵਾਨ ਨਾਲ ਕੌੜੇ ਬੋਲ ਬੋਲਣ ਵਾਲਿਆ, ਤੇਰਾ ਕੀ ਬਣੇਗਾ। ਰਹੀਮ ਸਾਹਿਬ ਨੇ ਗੱਲ ਬੜੀ ਪਿਆਰੀ ਲਿਖੀ, ਉਹ ਕਹਿੰਦੇ ਖੀਰੇ ਕੇ ਸਿਰ ਕਾਟ ਕਰ ਭਰ ਦੋ ਨਮਕ ਲਗਾਏ, ਰਹੀਮ ਕੜੂਏ ਮੁਖਨ ਕੋ ਚਈਏ ਸਜਾਏ। ਕੌੜੇ ਮੁਖ ਨੂੰ ਵੀ ਇਹ ਸਜ਼ਾ ਮਿਲਣੀ ਚਾਹੀਦੀ। ਫਿੱਕਾ ਬੋਲ ਬਗੁੱਚਣਾ ਸੁਣ ਮੂਰਖ ਮਾਨਾ ਜਾਣ, ਤਾਂਹੀਓ ਮਹਾਰਾਜ ਨੇ ਬਾਣੀ ਅੰਦਰ ਕਿਹਾ, ਬਾਬਾ ਬੋਲਿਆ ਪਤ ਹੋਏ, ਉੱਤਮ ਸੇਦਰ ਉੱਤਮ ਕਹੀਏ ਨੀਚ ਕਰਮ ਬੈ ਰੋਏ। ਰਸਨਾ ਨਾਲ ਵਾਹਿਗੁਰੂ ਸਿਮਰ, ਜਿਨ੍ਹਾਂ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਭਾ ਜਾਂਦੀ ਹੈ ਰੱਬ ਨੂੰ, ਉਹ ਪਰਮਾਤਮਾ ਵਾਹਿਗੁਰੂ ਜੀ ਨੂੰ ਵੀ ਭਾ ਜਾਂਦੇ ਹਨ।
ਤੇ ਜਨ ਨਾਨਕ ਰਾਮ ਨਾਮ ਲਿਵਲਾਈ,
ਹਜ਼ੂਰ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ, ਉਹ ਜਨ ਫਿਰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨਾਲ ਲਿਵ ਜੋੜ ਲੈਂਦੇ ਹਨ, ਉਹਨਾਂ ਦੀ ਲਿਵ ਨਹੀਂ ਟੁੱਟਦੀ। ਉੱਠਦਿਆਂ ਬਹਿੰਦਿਆਂ ਉਹ ਚੇਤੇ ਕਰਦੇ ਉਹਦੇ ਪਰਉਪਕਾਰ, ਤੇ ਸਿਮਰਦੇ ਰਹਿੰਦੇ ਹਨ, ਰੱਖਣ ਹਾਰ ਸਮਾਰ ਜਨਾ। ਇਹ ਮੇਰੇ ਮਨਾ ਉਸ ਨੂੰ ਸਿਮਰ ਜਿਹਨੇ ਤੈਨੂੰ ਸਭ ਕੁਝ ਦਿੱਤਾ, ਉਸ ਨੂੰ ਸਿਮਰ। ਰੱਖਣ ਹਾਰ ਸਮਾਰ ਜਨਾ, ਸਗਲੇ ਛੋਟ ਵਿਚਾਰ ਮਨਾ। ਇੱਕ ਵਾਰ ਪਿਆਰ ਨਾਲ ਮਨ ਨੂੰ ਕਹੋ,
ਰੱਖਣ ਹਾਰ ਸਮਾਰ ਜਨਾ, ਰੱਖਣ ਹਾਰ ਸਮਾਰ ਜਨਾ, ਰੱਖਣ ਹਾਰ ਸਮਾਰ ਜਨਾ, ਰੱਖਣ ਹਾਰ ਸਮਾਲ ਜਨਾ।
ਸਗਲੇ ਛੋਟ ਵਿਚਾਰ ਮਨਾ, ਸਗਲੇ ਛੋਟ ਵਿਚਾਰ ਮਨਾ, ਸਗਲੇ ਛੋਟ ਵਿਚਾਰ ਮਨਾ,
ਸਗਲੇ ਛੋਟ ਵਿਚਾਰ ਮਨਾ,
ਰੱਖਣ ਹਾਰ ਸਮਾਰ ਜਨਾ, ਰੱਖਣ ਹਾਰ ਸਮਾਰ ਜਨਾ, ਰੱਖਣ ਹਾਰ ਸਮਾਰ ਜਨਾ,
ਰੱਖਣ ਹਾਰ ਸਮਾਰ ਜਨਾ।
ਸਤਿਗੁਰ ਕਿਰਪਾ ਕਰਨ ਇਸ ਮਾਨਸ ਦੇਹੀ ਦੀ ਵਣਮੁਲਤਾ ਸਮਝ ਆਵੇ। ਉੱਠਦਿਆਂ ਬਹਿੰਦਿਆਂ ਉਹਦੇ ਸ਼ੁਕਰ ਵਿੱਚ ਜਪੀਏ ਸਤਨਾਮ ਸ੍ਰੀ ਵਾਹਿਗੁਰੂ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੀਏ ਜੀ।
ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।